ਸਤਨਾਮ ਵਾਹਿਗੁਰੂ ਸਾਹਿਬ ਜੀਓ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਬਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਅੰਤਰਜਾਮੀ ਸਰਬ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ। ਅੱਜ ਦਾ ਜੋ ਵਿਸ਼ਾ ਹੈ ਜਪਜੀ ਸਾਹਿਬ ਵਿੱਚ 19 ਨੰਬਰ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰੂ ਨੇ ਇਹਨਾਂ ਤਿੰਨ ਪੌੜੀਆਂ ਵਿੱਚ 17, 18 ਔਰ 19 ਨੰਬਰ ਵਿੱਚ ਇਸ ਜਗਤ ਦੀ ਅਥਾਹ ਰਚਨਾ ਦਾ ਵਰਣਨ ਕੀਤਾ ਹੈ ਜਿਹੜੀ ਕਈ ਪ੍ਰਕਾਰ ਦੀ ਹੈ। ਅਨੇਕ ਪ੍ਰਕਾਰ ਦੇ ਜੀਵ ਇੱਥੇ ਰਚੇ ਗਏ ਨੇ, ਉਹਨਾਂ ਦੀ ਵਿਚਾਰ ਵੀ ਗੁਰੂ ਸਾਹਿਬ ਨੇ ਕੀਤੀ। ਅੱਜ ਦੀ ਪੌੜੀ ਵਿੱਚ ਖਾਸ ਤੌਰ 'ਤੇ ਸਤਿਗੁਰਾਂ ਨੇ ਦੋ ਬਚਨ ਕੀਤੇ ਨੇ, ਕਹਿੰਦੇ ਕੋਈ ਅੰਤ ਨਹੀਂ ਕਿੰਨੇ ਕੁ ਥਾਂ ਕਿੰਨੇ ਕੁ ਨਾਂ ਕਿੰਨੇ ਕੁ ਜੀਵ ਕਿੰਨੀਆਂ ਧਰਤੀਆਂ ਕਿੰਨੇ ਸੂਰਜ ਕਿਤਨੀ ਪ੍ਰਕਾਰ ਦੀ ਹਵਾ ਹੈ, ਇਹ ਸਭ ਕੁਝ ਉਸ ਅਕਾਲ ਪੁਰਖ ਨੇ ਜੋ ਕੁਝ ਬਣਾਇਆ ਇਸ ਨੂੰ ਗਿਣਿਆ ਨਹੀਂ ਜਾ ਸਕਦਾ। ਅਸੰਖ ਦਾ ਮਤਲਬ ਜਿਹਦੀ ਸੰਖਿਆ ਨਾ ਕੀਤੀ ਜਾ ਸਕੇ, ਕਿਉਂਕਿ ਦੋ ਚੀਜ਼ਾਂ ਨੇ, ਸੰਖਿਆ ਵਿੱਚ ਆਉਣਾ ਅਤੇ ਸੰਖਿਆ ਤੋਂ ਬਾਹਰ ਹੋ ਜਾਣਾ, ਗਿਣਤੀ ਵਿੱਚ ਆਉਣਾ ਅਤੇ ਗਿਣਤੀ ਤੋਂ ਬਾਹਰ ਹੋਣਾ। क्योंकि जेड़ा आनंद है वो गिनती दे विच जिन्ना चिर असी जिउने आ उन्ना चिर असी बुद्धि दे तल ते रहिंदे आ, सोच विचार अंदर चलदी रहिंदी, जिन्ना चिर विचारां चलदियां ने जिन्ना चिर गिनती मिनती चलदी है उन्ना चिर असी बुद्धि दे तल ते जिउने आ, भावें असी धार्मिक भी क्यों ना होईए। जिन्ना चिर गिणदे रहे, गिण गिण के कीता है, उन्ना चिर भावें असी धार्मिक कर्म भी करने, उन्हों गुरु साहब कहिंदे ने ये जिहड़े कर्म ने ये सतोगुणी कर्म ने, तीन प्रकार के जिहड़े बंदे दे सुभाव ने, रजोगुण तमोगुण ते सतोगुण। रजो का अर्थ है राजसी बिरती, तमो का अर्थ है तामसी बिरती, शरीर के खाण पीण की लालसा है, ते तीजी है साध संगत सतोगुण, उहदे विच धर्म दे कम आउंदे ने, धर्म दे जिहड़े कारज ने जिन्हों गुरु साहब ने कहा कर्म। वो जिन्ना चिर असी गिणती विच करने आ, जिन्ना चिर असी बुद्धि विच करने आ, सोच सोच के करने आ, विचारां करने आ, उन्ना चिर गिनती विच रहिंदे ते बुद्धि दे तल विच आनंद है नहीं। जिहड़ा असी बुद्धि दे तल ते जीवांगे ना, क्योंकि साढ़े जीवन दे तीन चार हिस्से बनते ने, एक शरीर, फिर मन है, मन तो अगे बुद्धि है, तो बुद्धि तो अगे अध्यात्मक दुनिया शुरू होंदी। तो जिन्ना चिर असी बुद्धि दे तल दे उत्ते रहे उन्ना चिर साध संगत आनंद की संभावना नहीं, सुख की प्राप्ति नहीं है। इस पौड़ी नू पढ़िया, इस पौड़ी दे वल ध्यान कीतिया, बंदे की बुद्धि एक तरह के नाल खत्म हो जाती, तो मन कह उठता है तू इन्नी रचना बनाई है जिदा कोई अंत नहीं, मैं उसनू गिण गिण के भी तेरा अंत नहीं पा सकता, जानिया नहीं जा सकता। हजूर ने तो इथों तक भी कह दिता, कहिंदे जानिया नहीं जा सकता, जे जान लवा तो क्या नहीं जा सकता, जे हों जाना आखा नहीं। पहला तो ये गल कि आपां जान ही नहीं सकते, सानू समझ नहीं आ सकती उन्हें किन्नी कु इस कायनात दे विच बेअंतता बनाई है, उन्हों समझे नहीं जा सकता। जे समझ विच आ जाए तो हजूर कहिंदे ये गला जिहड़ा अवरुद्ध हो जाता है, बंद हो जाता है, बोलन की शक्ति नहीं रहिंदी, मनुख उहदे चरणां विच रस विच लीन हो जाता है। असल विच इह पौड़ी है जिन्हों गुरु साहब ने कहा चरण कमल की मौज कहो, ये चरण कमल की मौज विचों पौड़ी उचारी गई। कई प्रकार की बाणी है, ध्यान देना, एक बाणी का शब्द हुंदा है, उहदे अखरी अर्थ हुंदे ने, एक उस उचारण करते दा मन उस वेले किस दुनिया विच सी जदों ये शब्द उचारिया गया। बाणी विच तां ही लाहा है ना कि असी इहदा नितनेम करने आ, जदों इहदा वार वार असी जाप करांगे, अभ्यास करांगे, तो साडा मन सहजे सहजे उस दशा नूं पकड़न लग पैगा जिस दशा विच जदों गुरु साहब ने बाणी उचारी, जिहड़े आनंद विच वो आप टिके होए सन। तां इह जिहड़ी पौड़ी है इहनूं कहिंदे उचारण अवस्था। खास करके जिहड़े लोकां ने बाणी की व्याख्या करनी हुंदी है, जिन्ना चिर किसी शब्द की उचारण अवस्था का पता नहीं लगता भी वह केड़ी है उचारण अवस्था। एक हुंदा शब्द, एक हुंदे ने शब्द के अखरी अर्थ, दो एक हुंदे ने शब्द के भाव अर्थ, तीन तो ये चीज़ा हो गई। एक हुंदा है उस शब्द की उचारण अवस्था, वो कदों उचारिया गया है, केड़ी दशा विच सन गुरु साहब उस वेले। जिस व्याख्याकार नूं इहदी समझ आ गई भी वह उचारण अवस्था केड़ी सी, उहनूं शब्द की समझ आ गई कि इहदे अर्थ की बनते ने, नहीं तो अखरी अर्थां दे विच आपां वार वार घूमने आ। तां जिहड़ा सतगुरु ने अज उचारण कीता है उहदी दशा है चरण कमल की मौज, उहदे विचों इह पौड़ी उचारी है ਵੀ ਜਦੋਂ ਕੋਈ ਤੇਰੇ ਚਰਨਾਂ ਕਮਲਾਂ ਵਿੱਚ ਤੇਰੇ ਨਾਮ ਵਿੱਚ ਤੇਰੇ ਸ਼ਬਦ ਵਿੱਚ ਲੀਨ ਹੁੰਦਾ ਹੈ ਤਾਂ ਲੀਨ ਹੁੰਦਿਆਂ ਉਹ ਇਸ ਦਿਸ ਦੀ ਕੋਈ ਹਿਸਾਬ ਕਿਤਾਬ ਦੀ ਦੁਨੀਆਂ ਤੋਂ ਪਾਰ ਨਿਕਲ ਜਾਂਦਾ ਹੈ ਜਿੱਥੇ ਕੋਈ ਹਿਸਾਬ ਨਹੀਂ। ਉੱਥੇ ਜਾ ਕੇ ਫਿਰ ਕੀ ਦਿਸਦਾ? ਕਹਿੰਦੇ ਅਸੰਖ ਨਾਮ ਅਸੰਖ ਥਾਮ, ਤੇਰੇ ਨਾਮ ਅਸੰਖ ਨੇ, ਇੱਕ ਨਹੀਂ। ਸਾਨੂੰ ਭਾਵੇਂ ਇੱਕ ਨਾਮ ਜਪਣ ਲਈ ਕੰਮ ਦੇ ਸਕਦਾ। ਗੁਰਬਾਣੀ ਅੰਦਰ ਦੋ ਪ੍ਰਕਾਰ ਦੇ ਨਾਮ ਆਏ ਨੇ, ਦੋ ਪ੍ਰਕਾਰ ਦੇ। ਇੱਕ ਹਨ ਜਿਹਨੂੰ ਆਪਾਂ ਸਿੱਧਾ ਨਾਮ ਕਹਿੰਦੇ ਹਾਂ, ਨਾਮ ਜਪੋ। ਹਰ ਇੱਕ ਧਰਮ ਦਾ ਆਪਣਾ ਆਪਣਾ ਨਾਮ ਹੈ, ਕੋਈ ਹਰੀ ਜਪਦਾ, ਕੋਈ ਰਾਮ, ਕੋਈ ਅੱਲਾ, ਕੋਈ ਖੁਦਾ ਕਹਿੰਦਾ। ਸਿੱਖ ਆਪਣੇ ਗੁਰੂ ਕੋਲੋਂ ਵਾਹਿਗੁਰੂ ਸ਼ਬਦ ਦੀ ਦਾਤ ਪ੍ਰਾਪਤ ਕਰਦਾ ਜਾਂ ਮੂਲ ਮੰਤਰ ਪ੍ਰਾਪਤ ਕਰਦਾ ਜਾਂ ਪੰਜ ਬਾਣੀ, ਇਹ ਸਾਰਾ ਨਾਮ ਹੀ ਹੈ। ਇਹਨੂੰ ਕਹਿੰਦੇ ਨੇ ਅੱਖਰੀ ਨਾਮ, ਅੱਖਰਾਂ ਵਾਲਾ ਨਾਮ ਹੈ। ਇੱਕ ਤੇ ਇਹ ਨਾਮ ਆਇਆ, ਇੱਕ ਗੁਰਮਤ ਵਿੱਚ ਇਹ ਨਾਮ ਆਇਆ ਜਿਹਨੂੰ ਕਹਿੰਦੇ ਨੇ ਸਤਨਾਮ ਤੇਰਾ ਪਰਾ ਪੁਰਬਲਾ। ਦੋ ਤਰ੍ਹਾਂ ਦੇ ਨਾਮ ਨੇ, ਖਿਆਲ ਰੱਖਣਾ। ਵੈਸੇ ਹੈ ਇੱਕੋ ਹੀ, ਪਰ ਇਹਨਾਂ ਦੀ ਦੋਵਾਂ ਦੀ ਸਮਝ ਨਾਮ ਅਭਿਆਸੀ ਨੂੰ ਆਉਣੀ ਅਤ ਜ਼ਰੂਰੀ ਹੈ। ਪਤਾ ਲੱਗਣਾ ਚਾਹੀਦਾ ਹੈ ਬਈ ਅੱਖਰੀ ਨਾਮ ਕਿਹੜਾ ਹੈ ਅਤੇ ਸਤਨਾਮ ਕਿਹੜਾ ਹੈ। ਅੱਖਰੀ ਨਾਮ ਜਿਹੜਾ ਅਸੀਂ ਰਸਨਾ ਨਾਲ ਅੱਖਰਾਂ ਦੁਆਰਾ ਬੋਲਦੇ ਹਾਂ, ਉਚਾਰਨ ਕਰੀਦਾ, ਬੋਲ ਲਈਦਾ, ਫਿਰ ਸਹਿਜੇ ਸਹਿਜੇ ਉਹ ਸਾਡੇ ਜਪਦਿਆਂ ਜਪਦਿਆਂ ਮਨ ਦੇ ਵਿੱਚ ਰਿਪੀਟ ਹੁੰਦਾ ਰਹਿੰਦਾ, ਜਪਿਆ ਜਾਂਦਾ ਆਪਣੇ ਆਪ ਮਨ ਵਿੱਚ। ਫਿਰ ਉਹਨੂੰ ਜਪਦਿਆਂ 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 ਇੱਕ ਦਿਨ ਉਹ ਸ਼ਬਦ ਅੱਖਰ ਜਿਹੜੇ ਨੇ ਖੁਰਨ ਲੱਗ ਪੈਂਦੇ, ਯਾਨੀ ਕਿ ਉਹਨਾਂ ਦਾ ਸਰੂਪ ਘਟਣ ਲੱਗ ਪੈਂਦਾ। ਅਤੇ ਜਿਉਂ ਜਿਉਂ ਬੰਦੇ ਦਾ ਮਨ ਉਸ ਅੱਖਰੀ ਨਾਮ ਦੇ ਵਿੱਚ ਲੀਨ ਹੁੰਦਾ ਜਾਂਦਾ, ਜਿਉਂ ਜਿਉਂ ਸਾਡੇ ਵਿਚਾਰ ਉਹਦੇ ਨਾਲ ਇੱਕ ਮਿੱਕ ਹੋ ਜਾਂਦੇ ਨੇ, ਸਾਡਾ ਮਨ ਉਹਦੇ ਨਾਲ ਜੁੜ ਜਾਂਦਾ, ਜਿਹਨੂੰ ਕਹਿੰਦੇ ਨੇ ਸੁਰਤ ਸ਼ਬਦ ਦਾ ਮੇਲ ਹੋ ਜਾਂਦਾ, ਉਸ ਦਿਨ ਅੱਗੇ ਇੱਕ ਨਾਮ ਹੈ ਜਿਹਨੂੰ ਕਹਿੰਦੇ ਸਤਨਾਮ। ਉਹ ਸਤਨਾਮ ਦਾ ਅਰਥ ਹੈ ਕਿ ਜਿਹਨੂੰ ਅਸੀਂ ਕੇਵਲ ਮਹਿਸੂਸ ਕਰ ਸਕੀਏ, ਮਹਿਸੂਸ ਕਰ ਸਕੀਏ, ਜੋ ਜਪਣ ਵਾਲਾ ਨਹੀਂ, ਜਿਹਦੇ ਨਾਲ ਕੇਵਲ ਅਸੀਂ ਲੱਗ ਜਾਈਏ, ਜਿਹਦੇ ਨਾਲ ਅਸੀਂ ਕੇਵਲ ਛੂਹ ਲਈਏ, ਜਿਹਨੂੰ ਅਸੀਂ ਕੇਵਲ ਮਾਣ ਸਕੀਏ, ਉਹਨੂੰ ਕਹਿੰਦੇ ਨੇ ਸਤਨਾਮ। ਕੋਈ ਵਿਰਲਾ ਹੀ ਸਤਨਾਮ ਤੱਕ ਪਹੁੰਚਿਆ। ਅੱਖਰੀ ਨਾਮ ਤੇ ਬਹੁਤੇ ਆਪਾਂ ਜਪ ਸਕਦੇ, ਅੱਖਰੀ ਨਾਮ ਅਸੀਂ ਜਪੀ ਜਾ ਰਹੇ, ਬੁੱਧੀ ਤੇ ਜਪਿਆ ਜਾਂਦਾ, ਉਹ ਬੁੱਧੀ ਵਿੱਚ ਵਾਰ ਵਾਰ ਦੁਹਰਾਉਂਦੇ ਹਾਂ, ਸੋਚ ਸੋਚ ਕੇ ਮੱਥੇ ਤੇ ਵੱਟ ਪਾ ਕੇ ਜਪਣੇ, ਤਾਂ ਫਿਰ ਉਹ ਨਾਮ ਸਾਡੀ ਜ਼ਿੰਦਗੀ ਵਿੱਚ ਬਹੁਤਾ ਆਨੰਦ ਨਹੀਂ ਦਿੰਦਾ। ਪਰ ਜਿਨ੍ਹਾਂ ਨੇ ਗੁਰਮੁਖਾਂ ਦੀ ਜਪਣ ਵਾਲਿਆਂ ਦੀ ਸੰਗਤ ਕੀਤੀ ਹੈ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਤੁਰੇ ਨੇ, ਉਹਨਾਂ ਨੂੰ ਇੱਕ ਦਿਨ ਸਮਝ ਆ ਗਈ ਵੀ ਇਹ ਨਾਮ ਜਿਹੜਾ ਪਹਿਲਾਂ ਸੀ ਗੁਰੂ ਵੱਲੋਂ ਦਿੱਤਾ ਗਿਆ, ਇਹਨੂੰ ਜਪ ਜਪ ਕੇ ਅਸੀਂ ਸਤ ਨਾਮ ਤੱਕ ਜਾਣਾ। ਇਹ ਸਾਰੇ ਜਿਹੜੇ ਸਨ ਕਿਰਤਮ ਨਾਮ ਸਨ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਣੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ, ਕਿਰਤਮ ਨਾਮ ਜਪੇ ਕਥੇ ਤੇਰੇ ਜਿਹਵਾ। ਕਿਰਤਮ ਨਾਮ, ਕਿਰਤਮ ਦਾ ਅਰਥ ਹੈ ਕਿਰਤ ਵਾਲੇ ਨਾਮ, ਬਾਹਰੀ ਨਾਮ, ਇਹ ਰਸਨਾ ਨਾਲ ਜਪੀਦੇ ਨੇ। ਕਿਰਤਮ ਨਾਮ ਕਥੇ ਤੇਰੇ ਜਿਹਵਾ, ਇਹਨਾਂ ਨੂੰ ਜ਼ੁਬਾਨ ਨਾਲ ਜਪੀਦਾ, ਰਸਨਾ ਨਾਲ। ਸਤਨਾਮ ਤੇਰਾ ਪਰਾ, ਪਰਾ ਪੂਰਬਲਾ, ਪਰਾ ਦੇ ਅਰਥ ਕੀ ਨੇ? ਪਰਾ ਇੱਕ ਲਫਜ਼ ਹੈ। ਮਨੁੱਖੀ ਜੀਵਨ ਦੇ ਵਿੱਚ ਚਾਰ ਪ੍ਰਕਾਰ ਦੀਆਂ ਬਾਣੀਆਂ ਨੇ, ਪਰਾ, ਪਸੰਤੀ, ਮਧਮਾ ਅਤੇ ਬੈਖਰੀ। ਪੂਰਬਲਾ ਦਾ ਅਰਥ ਹੈ, ਪੂਰਬ ਦਾ ਅਰਥ ਹੈ ਜਿੱਥੋਂ ਸੂਰਜ ਉੱਗਦਾ। ਤੁਸੀਂ ਸੁਣੋਗੇ ਨਾ, ਆਪਾਂ ਪੂਰਬ ਕਿਹਨੂੰ ਕਹਿੰਦੇ ਹਾਂ? ਪੂਰਬ, ਪੱਛਮ। ਔਰ ਗੁਰੂ ਸਾਹਿਬ ਨੇ, ਭਗਤਾਂ ਨੇ ਇੱਕ ਬਚਨ ਕੀਤਾ, ਕਹਿੰਦੇ ਇਹ ਚਾਰ ਦਿਸ਼ਾਵਾਂ ਨੇ, ਪੂਰਬ, ਪੱਛਮ, ਉੱਤਰ ਅਤੇ ਦਕਸ਼ਿਣ। ਪੂਰਬ ਕਿਹਨੂੰ ਕਹਿੰਦੇ ਹਾਂ ਆਪਾਂ? ਪੂਰਬ ਦਾ ਅਰਥ ਹੈ ਉਹ ਪਾਸਾ ਜਿੱਥੋਂ ਸੂਰਜ ਪਹਿਲੀ ਕਿਰਨ ਛੱਡਦਾ, ਉਹਨੂੰ ਕਹਿੰਦੇ ਪੂਰਬ। ਪੂਰਬ ਦਾ ਮਤਲਬ ਪਹਿਲਾ, ਜਿੱਥੋਂ ਪਹਿਲੀ ਕਿਰਨ ਸੂਰਜ ਦੀ ਨਿਕਲਦੀ ਉਹਨੂੰ ਕਹਿੰਦੇ ਪੂਰਬਲਾ ਪਾਸਾ ਹੈ, ਪੂਰਬਲਾ ਪਾਸਾ ਹੈ। ਗੁਰੂ ਸਾਹਿਬ ਨੇ ਇੱਥੇ ਲਫ਼ਜ਼ ਵਰਤੇ ਸਤਨਾਮ ਤੇਰਾ ਪਰਾ ਪੂਰਬਲਾ। ਪਰਾ ਦੇ ਅਰਥ ਨੇ ਚੌਥੀ ਬਾਣੀ, ਬੈਖਰੀ ਬਾਣੀ ਜਿਹੜੀ ਹੈ ਉਹ ਰਸਨਾ ਤੋਂ ਉਚਾਰੀ ਜਾ ਰਹੀ, ਆਪਾਂ ਪ੍ਰਗਟ ਕਰ ਰਹੇ ਹਾਂ, ਬੋਲ ਰਹੇ, ਉਹਨੂੰ ਕਹਿੰਦੇ ਨੇ ਬੈਖਰੀ ਬਾਣੀ। ਫਿਰ ਜਿਹਨੂੰ ਥੋੜ੍ਹਾ ਜਿਹਾ ਗਲੇ ਵਿੱਚ ਆਪਾਂ ਮੂੰਹ ਵਿੱਚ ਕਹਿੰਦੇ ਉਹਨੂੰ ਕਹਿੰਦੇ ਨੇ ਮੱਧਮਾ, ਥੋੜ੍ਹੀ ਜਿਹੀ ਮੱਧਮ ਹੋ ਗਈ ਬਾਣੀ, ਆਵਾਜ਼ ਨਹੀਂ ਆਉਂਦੀ ਬਾਹਰ। ਪਹਿਲਾਂ ਸਿੱਖ ਇਸ ਉਚਾਰਨ ਪ੍ਰਗਟ ਬਾਣੀ ਦੁਆਰਾ ਜਪਦਾ, ਫਿਰ ਮੱਧਮ ਹੋ ਜਾਂਦਾ। ਇਹ ਕਿਸੇ ਇੱਕ ਧਰਮ ਦੇ ਲਫ਼ਜ਼ ਨਹੀਂ, ਕਿਤੇ ਇਹਨੂੰ ਸੁਣ ਕੇ ਕੋਈ ਇਹ ਗੱਲ ਸਮਝ ਲੈ ਵੀ ਇਹ ਤਾਂ ਪੁਰਾਣੇ ਹਿੰਦੂ ਮਤ ਦੀ ਵਿਆਖਿਆ ਹੈ ਜਾਂ ਵੇਦਾਂ ਵਿੱਚੋਂ ਲਈ ਗਈ, ਨਹੀਂ। ਇਹ ਇੱਕ ਜੀਵਨ ਦੀ ਸੱਚਾਈ ਹੈ ਕਿ ਪਹਿਲਾਂ ਅਸੀਂ ਬੋਲ ਕੇ ਪ੍ਰਗਟ ਬੋਲਦੇ ਹਾਂ। ਬੈਖਰੀ ਦੇ ਤੁਸੀਂ ਅਰਥ ਪ੍ਰਗਟ ਬਾਣੀ ਵੀ ਕਰ ਸਕਦੇ ਹੋ, ਕੋਈ ਵੀ ਅੱਖਰ ਦੇ ਸਕਦੇ ਹੋ ਪ੍ਰਗਟ ਬਾਣੀ। ਮੱਧਮਾ ਦੇ ਅਰਥ ਤੁਸੀਂ ਕਹਿ ਸਕਦੇ ਹੋ ਗੁਪਤ ਸ਼ਬਦ, ਯਾਨੀ ਕਿ ਮੂੰਹ ਵਿੱਚ ਬੋਲਿਆ ਜਾਣ ਵਾਲਾ, ਉਹਨੂੰ ਕਿਹਾ ਜਾ ਸਕਦਾ। ਪਸੰਤੀ ਦਾ ਅਰਥ ਹਿਰਦੇ ਵਿੱਚ ਥੋੜ੍ਹਾ ਜਿਹਾ ਹੋਰ ਪਿਆਰ ਵਿੱਚ ਜਾ ਕੇ ਜਪੀ ਜਾਣ ਵਾਲੀ। ਅਤੇ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਜਿੱਥੋਂ ਸ਼ਬਦ ਦਾ ਸੂਰਜ ਨਿਕਲਦਾ ਹੈ, ਉਹਨੂੰ ਕਿਹਾ ਪਰਾ। ਅਤੇ ਤਾਂ ਗੁਰੂ ਸਾਹਿਬ ਨੇ ਇੱਥੇ ਕਿਹਾ ਸਤਨਾਮ ਤੇਰਾ ਪਰਾ ਪੂਰਬਲਾ। ਪੂਰਬਲਾ ਦਾ ਅਰਥ ਹੈ ਪੂਰਬ, ਪੂਰਬ ਵਾਲਾ ਪਾਸਾ, ਜਿੱਥੋਂ ਸੂਰਜ ਨਿਕਲਦਾ ਹੈ, ਜਿੱਥੋਂ ਸ਼ਬਦ ਨਿਕਲਦਾ ਹੈ ਨਾਭੀ ਵਿੱਚੋਂ, ਧੁਨੀ ਵਿੱਚੋਂ। ਇਸ ਲਈ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਤਾਂ ਇਹ ਨਾਮ ਜਿਹੜਾ, ਇਹਦਾ ਨਿਵਾਸ ਜਿਹੜਾ ਸਤਨਾਮ ਹੈ, ਸਪਸ਼ਟ ਤੌਰ 'ਤੇ ਪਰਾ ਬਾਣੀ ਵਿੱਚ ਹੈ। ਸਤਨਾਮ ਤੇਰਾ ਪਰਾ ਪੁਰਬਲਾ। ਜਿਹੜੇ ਬਾਕੀ ਨਾਮ ਨੇ ਕਿਰਤਮ ਨਾਮ, ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿਰਤਮ ਨਾਮ ਕਥੇ ਤੇਰੇ ਜੇਵਾ, ਉਹ ਜ਼ੁਬਾਨ ਨਾਲ ਬੋਲੀਦੇ ਨੇ, ਬੋਲ ਬੋਲ ਕੇ, ਬੋਲਦਿਆਂ ਬੋਲਦਿਆਂ ਉਸ ਸ਼ਬਦ ਨੂੰ, ਜਪਦਿਆਂ ਜਪਦਿਆਂ ਬਾਣੀ ਦਾ ਅਭਿਆਸ, ਨਾਮ ਦਾ ਅਭਿਆਸ, ਕੀਰਤਨ ਸੁਣਦਿਆਂ, ਇਹ ਸਹਿਜੇ ਸਹਿਜੇ ਮਨੁੱਖ ਕੀਰਤਮ ਨਾਮ ਤੋਂ ਯਾਤਰਾ ਸ਼ੁਰੂ ਕਰਦਾ ਹੈ ਅਤੇ ਕੀਰਤਮ ਨਾਮ ਤੋਂ ਸਹਿਜੇ ਸਹਿਜੇ ਚਲਾ ਜਾਂਦਾ ਸਤਨਾਮ ਤੱਕ। ਇਹ ਹੈ ਸਿੱਖੀ ਦਾ ਅਭਿਆਸ, ਕੀਰਤਮ ਨਾਮ ਤੋਂ ਸ਼ੁਰੂ ਕਰਨਾ ਅਤੇ ਸਤਨਾਮ ਤੱਕ ਚਲੇ ਜਾਣਾ। ਸਤਨਾਮ ਕਿੱਥੇ ਹੈ? ਪਰਾ, ਪਰਾ ਵਿੱਚ ਹੈ, ਪੂਰਬਲਾ। ਪੂਰਬਲਾ ਦਾ ਅਰਥ ਹੈ ਜਿੱਥੇ ਸਰੀਰ ਦਾ ਪੂਰਬ ਵਾਲਾ ਪਾਸਾ, ਇਹਨੂੰ ਮੰਨਿਆ ਗਿਆ, ਇਹ ਪੂਰਬ ਵਾਲਾ ਹੈ। ਭਗਤ ਜੀ ਕਹਿੰਦੇ ਪੱਛਮ ਫੇਰ ਚੜਾਵੈ ਸੂਰ, ਇੱਥੋਂ ਜਪ ਜਪ ਕੇ ਫਿਰ ਪੱਛਮ ਵੱਲ ਜਾਣਾ ਹੈ। ਇਹ ਖੈਰ ਮੈਂ ਇਹਦੇ ਤੋਂ ਅੱਗੇ ਬਹੁਤਾ ਨਾ ਕਹਾਂ, ਕਿਉਂਕਿ ਸਿੱਖੀ ਧਰਮ ਜਿਹੜਾ ਹੈ ਸਰੀਰ ਤੱਕ ਸੀਮਤ ਨਹੀਂ, ਇਹ ਸਰੀਰ ਦੀਆਂ ਘਟਨਾਵਾਂ ਨੇ ਸਾਰੀਆਂ। ਪੱਛਮ ਫੇਰ, ਇਹ ਤਾਂ ਪੂਰਬਲਾ ਹੈ, ਪੱਛਮ ਫੇਰ ਚੜਾਵੈ ਸੂਰ, ਫਿਰ ਉਸ ਸ਼ਬਦ ਨੂੰ ਜਿਹੜਾ ਪੂਰਬ ਵਿੱਚੋਂ ਜਨਮ ਲੈਂਦਾ ਹੈ ਉਹਨੂੰ ਫਿਰ ਪੱਛਮ ਵੱਲ ਲੈ ਜਾਏ, ਸਿਰ ਵੱਲ ਲੈ ਜਾਏ। ਇਸ ਤਰ੍ਹਾਂ ਇਹ ਸਿੱਖੀ ਦਾ ਅਭਿਆਸ, ਸ਼ਬਦ ਦਾ ਅਭਿਆਸ ਹੈ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪੌੜੀ ਦੇ ਵਿੱਚ ਆਰੰਭ ਵਿੱਚ ਕਹਿੰਦੇ ਅਸੰਖ ਨਾਮ, ਤੇਰੇ ਨਾਮ ਕਈ ਪ੍ਰਕਾਰ ਦੇ ਨੇ, ਤੇਰੇ ਨਾਮਾਂ ਦਾ ਕੋਈ ਅੰਤ ਨਹੀਂ, ਹਜ਼ਾਰਾਂ ਤਰ੍ਹਾਂ ਦੇ ਤੇਰੇ ਨਾਮ ਨੇ। ਕਿਉਂਕਿ ਜਦੋਂ ਇੰਨੇ ਨਾਮ ਕਿਉਂ ਬਣੇ? ਵੈਸੇ ਤਾਂ ਇੱਕ ਨਾਮ ਜਿਹੜਾ ਗੁਰੂ ਵੱਲੋਂ ਸਿੱਖ ਨੂੰ ਦਿੱਤਾ ਜਾਂਦਾ ਹੈ, ਸਿੱਖ ਉਹਦੀ ਹੀ ਕਮਾਈ ਕਰੇ, ਉਸ ਨੂੰ ਜਪੇ। ਪਰ ਜਦੋਂ ਉਹਦੇ ਨਾਲ ਸਹਿਜੇ ਸਹਿਜੇ ਪਿਆਰ ਵੱਧਦਾ ਹੈ, ਤੁਸੀਂ ਵੇਖੋਗੇ ਹਰ ਇੱਕ ਮਨੁੱਖ ਦੇ ਘਰ ਵਿੱਚ ਬੱਚੇ ਦੇ ਦੋ ਤਿੰਨ ਚਾਰ ਪੰਜ ਨਾਮ ਰੱਖੇ ਹੁੰਦੇ ਨੇ। ਇੱਕ ਨਾਮ ਤਾਂ ਉਹਦਾ ਪੱਕਾ ਨਾ, ਜਿਹੜਾ ਰੱਖਿਆ ਗਿਆ, ਨਾਮਕਰਨ ਕੀਤਾ ਗਿਆ। ਇੱਕ ਜਦੋਂ ਉਹਦੀ ਮਾਂ ਉਹਨੂੰ ਪਿਆਰ ਨਾਲ ਬੁਲਾਉਂਦੀ ਹੈ ਤਾਂ ਕਈ ਨਾਮ ਰੱਖ ਦਿੰਦੀ ਹੈ, ਛੋਟੇ ਛੋਟੇ ਨਾਮ ਪਿਆਰ ਵਿੱਚ ਉਹਨੂੰ ਬੋਲਦੀ ਰਹਿੰਦੀ। ਤਾਂ ਜਿਹੜੇ ਕਈ ਨਾਮ ਨੇ ਨਾ, ਅਨੇਕ ਨਾਮ, ਉਹ ਭਗਤਾਂ ਨੇ ਜਦੋਂ ਉਹਨੂੰ ਪਿਆਰ ਕੀਤਾ, ਉਹਦੇ ਨਾਲ ਸੁਰਤ ਜੋੜੀ, ਉਸ ਜੁੜੀ ਹੋਈ ਸੁਰਤ ਵਿੱਚੋਂ ਉਹਨੂੰ ਪਿਆਰ ਕੀਤਾ, ਉਸ ਪਿਆਰ ਦੇ ਵਿੱਚ ਉਹਨਾਂ ਦੀ ਰਸਨਾ ਤੋਂ ਕਈ ਨਾਮ ਨਿਕਲੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਅਸੰਖ ਨਾਮ। ਫਿਰ ਕਹਿੰਦੇ ਅਸੰਖ ਥਾਮ, ਥਾਵਾਂ ਦਾ ਵੀ ਕੋਈ ਅੰਤ ਨਹੀਂ, ਕਿੱਥੋਂ ਕਿੱਥੋਂ ਤੱਕ ਇਹਦੀ ਇਹ ਥਾਂ ਬਣੇ ਹੋਏ ਨੇ, ਧਰਤੀਆਂ ਬਣੀਆਂ ਹੋਈਆਂ ਨੇ, ਜੰਗਲ ਨੇ, ਨਦੀਆਂ ਨੇ। ਇਹ ਤਾਂ ਗੁਰੂ ਦੀ ਦਸ਼ਾ ਹੈ ਨਾ, ਤੁਸੀਂ ਸੁਣਿਆ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਆਰੰਭ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੀ ਇੱਕ ਦਾਸੀ, ਜਦੋਂ ਅਜੇ ਉਹ ਪ੍ਰਗਟ ਨਹੀਂ ਸਨ ਹੋਏ, ਉਹਦੇ ਕਿਤੇ ਹੱਥ ਗੁਰੂ ਸਾਹਿਬ ਆਰਾਮ ਕਰ ਰਹੇ ਸਨ, ਜਗਾਉਣ ਲੱਗਿਆਂ ਗੁਰੂ ਸਾਹਿਬ ਦੇ ਚਰਨਾਂ ਨੂੰ ਉਹਦੇ ਹੱਥ ਛੂ ਗਏ, ਹੱਥ ਲੱਗ ਗਏ, ਛੂੰਦਿਆਂ ਸਾਰ ਅੰਦਰ ਇੱਕ ਇੰਨੀ ਵੱਡੀ ਪ੍ਰਤੀਤੀ, ਇੰਨਾ ਵੱਡਾ ਪ੍ਰਕਾਸ਼ ਜਾਗ ਪਿਆ ਕਿ ਉਹਨੂੰ ਦੂਰ ਦੂਰ ਤੱਕ ਧਰਤੀਆਂ ਅਤੇ ਬ੍ਰਹਿਮੰਡ ਦੇ ਦੀਦਾਰ ਹੋਣ ਲੱਗ ਪਏ, ਦੂਰ ਦੂਰ ਤੱਕ ਦਿਸਣ ਲੱਗ ਪਿਆ, ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਦੂਰ ਤੱਕ ਵੇਖਣ ਲੱਗ ਪਈ। ਉਹਦੇ ਵਿੱਚ ਉਹਨੇ ਬੜਾ ਕੁਝ ਵੇਖਿਆ, ਜੰਗਲ, ਪਹਾੜ, ਨਦੀਆਂ, ਉਹ ਥਾਂ ਜਿੱਥੇ ਮਨੁੱਖ ਪਹੁੰਚ ਹੀ ਨਹੀਂ ਸਕਦਾ, ਸੁਰਤ ਦੁਆਰਾ ਉੱਥੇ ਚਲੀ ਗਈ, ਬੜਾ ਕੁਝ ਵੇਖਿਆ ਅਤੇ ਆ ਕੇ ਮਾਤਾ ਤ੍ਰਿਪਤਾ ਜੀ ਨੂੰ, ਹੁਣ ਉਹਦੀ ਦੁਨੀਆ ਹੋਰ ਹੈ, ਉਹਨਾਂ ਦੀ ਭਾਸ਼ਾ ਸਾਨੂੰ ਕਿਵੇਂ ਸਮਝ ਵਿੱਚ ਆਵੇ। ਫਿਰ ਇੱਕੋ ਹੀ ਤਰੀਕਾ ਬਚਦਾ ਹੈ, ਇਹਨਾਂ ਨੂੰ ਪਾਗਲ ਕਹਿ ਦਿਓ, ਅਵਾ ਤਵਾ ਬੋਲਦੇ ਨੇ, ਜਿਹੜੀ ਦੁਨੀਆ ਇੱਥੇ ਹੈ ਹੀ ਨਹੀਂ ਉਹਦੀ ਗੱਲ ਕਰ ਰਹੇ। ਤਾਂ ਜਿਹੜੇ ਬਹੁਤੇ ਰੱਬ ਦੇ ਪਿਆਰੇ ਨੇ ਉਹ ਕਈ ਕੁਝ ਦੇ ਉੱਤੇ ਚਾਦਰ ਪਾ ਕੇ ਰੱਖਦੇ ਨੇ, ਇੱਥੇ ਕੀ ਕਹਿਣਾ, ਤੁਸੀਂ ਜ਼ਿਆਦਾ ਕਹੋਗੇ ਪਾਗਲ ਕਹਿਣਗੇ, ਜ਼ਿਆਦਾ ਕਹੋਗੇ ਕਹਿਣਗੇ, ਜੋ ਕੁਝ ਕਹਿ ਰਹੇ ਨੇ ਸਾਨੂੰ ਤਾਂ ਦਿਸਦਾ ਨਹੀਂ, ਇਹ ਹੈ ਕਿਵੇਂ। ਅਤੇ ਜਦੋਂ ਉਸ ਦਾਸੀ ਤੁਲਸਾ ਨੇ ਵੇਖਿਆ ਵੀ ਬ੍ਰਹਿਮੰਡ ਜਿਹੜਾ ਹੈ ਉਹ ਤਾਂ ਮੇਰੇ ਹੱਥ ਕੁ ਜਿੱਡਾ ਹੈ, ਸਾਰਾ ਬ੍ਰਹਿਮੰਡ, ਉਹਦੇ ਵਿੱਚ ਹਜ਼ਾਰਾਂ ਧਰਤੀਆਂ ਨੇ, ਹਜ਼ਾਰਾਂ ਸੂਰਜ ਨੇ, ਹਜ਼ਾਰਾਂ ਤਰ੍ਹਾਂ ਦੇ ਦੀਆਂ ਸ੍ਰਿਸ਼ਟੀਆਂ ਨੇ, ਉਹਨਾਂ ਦੇ ਵੱਖਰੇ ਵੱਖਰੇ ਪ੍ਰਬੰਧ ਕੀਤੇ ਹੋਏ ਨੇ। ਇਹ ਸਾਰਾ ਕੁਝ ਜਦੋਂ ਉਹਨੇ ਵੇਖਿਆ ਤੇ ਉਹਨੇ ਮਾਤਾ ਤ੍ਰਿਪਤਾ ਜੀ ਨੂੰ ਇੱਕ ਗੱਲ ਕੀ, ਕਹਿੰਦੇ ਨਾਨਕ ਜੀ ਤੇ ਇੱਥੇ ਨਹੀਂ ਤੇ ਬੜੀ ਦੂਰ ਕਿਤੇ ਦੂਰ ਥਾਂ ਤੇ ਪਹੁੰਚੇ ਹੋਏ ਨੇ, ਕਿਤੇ ਸਮੁੰਦਰ ਵਿੱਚ ਕਿਸੇ ਦਾ ਡੁੱਬਦਾ ਜਹਾਜ਼ ਤਰ ਰਹੇ ਨੇ, ਵੇਖਿਆ ਉਹਨੇ। ਕਿਉਂਕਿ ਜਦੋਂ ਚਰਨ ਛੋਏ ਤੇ ਕਿਸੇ ਤਰ੍ਹਾਂ ਉਹਦੇ ਮਨ ਵਿੱਚ ਇਹ ਪ੍ਰਕਾਸ਼ ਦੀ ਕਿਰਨ ਜਿਹੜੀ ਸੀ ਜਾਗ ਪਈ, ਉਹਨੂੰ ਵੇਖ ਲਿਆ। ਇਹਨੂੰ ਕਹਿੰਦੇ ਨੇ ਜਿਹੜਾ ਦ੍ਰਿਸ਼ਟਮਾਨ ਦੇ ਵਿੱਚੋਂ ਅਦ੍ਰਿਸ਼ਟ ਨੂੰ ਵੇਖਣਾ ਬੜਾ ਔਖਾ ਹੈ, ਦ੍ਰਿਸ਼ਟਮਾਨ ਵਿੱਚੋਂ ਦਿਸਦੇ ਜਗਤ ਦੇ ਵਿੱਚੋਂ। ਤਾਂ ਅਸੀਂ ਤਾਂ ਜਿੱਥੇ ਰਹਿੰਦੇ ਹਾਂ ਅਸੀਂ ਉੱਥੋਂ ਤੱਕ ਸੀਮਤ, ਸਿਰਫ ਕੁਦਰਤ ਦਾ ਇਸ ਤਰ੍ਹਾਂ ਦਾ ਨਿਯਮ ਹੈ। ਤਾਂ ਜਦੋਂ ਕਿਸੇ ਦੀ ਅੱਖ ਖੁੱਲ੍ਹ ਜਾਂਦੀ ਏ, ਕਿਸੇ ਦੀ ਸੁਰਤ ਜਾਗ ਪੈਂਦੀ ਏ, ਤਾਂ ਉਹ ਇਸ ਖਾਕ ਦੀ ਦੁਨੀਆ ਤੋਂ ਅੱਗੇ ਤੱਕ ਵੇਖ ਲੈਂਦਾ, ਅੱਗੋਂ ਤੱਕ ਉਹਦੀ ਸਾਂਝ ਬਣ ਜਾਂਦੀ ਹੈ, ਅਤੇ ਉਹ ਫਿਰ ਵੇਖਦਾ ਅਸੰਖ ਥਾਮ, ਥਾਂ ਕਈ ਪ੍ਰਕਾਰ ਦੇ ਨੇ। ਫਿਰ ਹਜ਼ੂਰ ਕਹਿੰਦੇ ਅਗੰਮ ਅਗੰਮ ਅਸੰਖ ਲੋ, ਲੋ ਦੇ ਅਰਥ ਨੇ ਧਰਤੀਆਂ, ਲੋ ਦੇ ਅਰਥ ਨੇ ਤਾਰੇ, ਸੂਰਜ, ਚੰਦਰਮਾ। ਲੋ ਸ਼ਬਦ ਜਿਹੜਾ ਹੈ ਇਹਦੇ ਅਰਥ ਨੇ ਪ੍ਰਕਾਸ਼, ਆਪਾਂ ਕਹਿੰਦੇ ਦੀਵੇ ਦੀ ਲੋ ਪੈ ਰਹੀ ਹੈ। ਗੁਰੂ ਸਾਹਿਬ ਕਹਿੰਦੇ ਅਗੰਮ, ਇੱਕ ਚਾਨਣ ਹੈ ਮਨੁੱਖ ਦੇ ਸਰੀਰ ਦੇ ਵਿੱਚ, ਇੱਕ ਆਨੰਦ ਹੈ, ਇੱਕ ਰਸ ਹੈ, ਜਿਨ੍ਹਾਂ ਨੂੰ ਇਸ ਰਸ ਦੀ ਪ੍ਰਾਪਤੀ ਹੋ ਗਈ, ਇਸ ਚਾਨਣ ਨੂੰ ਜਿਨ੍ਹਾਂ ਨੇ ਵੇਖ ਲਿਆ, ਫਿਰ ਉਹਨਾਂ ਵਾਸਤੇ ਹੋਰ ਕੁਝ ਸਾਰਾ ਕੁਝ ਬਿਲਕੁਲ ਨਿਕੰਮਾ ਹੋ ਜਾਂਦਾ ਹੈ। ਜਿਨ੍ਹਾਂ ਨੇ ਇਸ ਦੀਵੇ ਦੇ ਦਰਸ਼ਨ ਕਰ ਲਏ ਨਾਮ ਦੇ ਸ਼ਬਦ ਦੇ, ਤਾਂ ਗੁਰੂ ਸਾਹਿਬ ਕਹਿੰਦੇ ਅਗੰਮ, ਗਮ ਕਹਿੰਦੇ ਨੇ ਗਮਤਾ ਨੂੰ, ਕਿਸੇ ਚੀਜ਼ ਨੂੰ ਮਿਣ ਲਈ ਉਹਨੂੰ ਕਹਿੰਦੇ ਗਮਤਾ ਕਰ ਲੈਣੀ, ਅਗੰਮ ਕਹਿੰਦੇ ਜਿਹਨੂੰ ਮਿਣਿਆ ਨਾ ਜਾ ਸਕੇ। ਉਹ ਇੰਨਾ ਰਸ ਹੈ, ਇੰਨਾ ਆਨੰਦ ਹੈ ਕਿ ਉਸ ਨੂੰ ਕੋਈ ਸੈਂਟੀਮੀਟਰ ਜਾਂ ਇੰਚ ਜਾਂ ਫੁੱਟ ਦੇ ਵਿੱਚ ਮਿਣਿਆ ਨਹੀਂ ਜਾ ਸਕਦਾ। ਬਈ ਵੈਸੇ ਤਾਂ ਉਹਦੇ ਨਾਮ ਨੂੰ ਤਾਂ ਕਿਸੇ ਕੀ ਮਿਣਨਾ ਹੈ, ਦਿਸਦੀਆਂ ਚੀਜ਼ਾਂ ਮਿਲ ਲਈਦੀਆਂ ਨੇ। ਮੈਂ ਉਦਾਹਰਨ ਦਿਆਂ, ਬੰਦਾ ਇਹ ਕਹਿ ਸਕਦਾ ਹੈ ਬਈ ਇਹ ਪ੍ਰਸ਼ਾਦਾ ਛਕ ਰਿਹਾ, ਇਹ ਇੰਨੇ ਇੰਚ ਦਾ ਹੈ, ਉਹਨੂੰ ਮਿਣਿਆ ਜਾ ਸਕਦਾ। ਪਰ ਜਦੋਂ ਉਸ ਪ੍ਰਸ਼ਾਦੇ ਨੂੰ ਚਬਾ ਕੇ ਖਾ ਲਿਆ, ਉਹਦੇ ਨਾਲ ਜਿਹੜੀ ਤ੍ਰਿਪਤੀ ਮਿਲੀ ਨਾ ਅੰਦਰ, ਰਜੇਵਾਂ ਮਿਲਿਆ। ਜੇ ਪੁੱਛਿਆ ਜਾਏ ਵੀ ਤੇਰਾ ਰਜੇਵਾਂ ਅੰਦਰ ਕਿੰਨੇ ਕੁ ਇੰਚ ਦਾ ਹੈ, ਉਹਦਾ ਭਾਰ ਕਿੰਨਾ ਕੁ ਵੇ, ਉਹਨੂੰ ਨਹੀਂ ਮਿਣਿਆ ਜਾ ਸਕਦਾ। ਨਾਮ ਦੇ ਬਾਹਰਲੇ ਹਿੱਸੇ ਨੂੰ ਅਸੀਂ ਕਹਿ ਸਕਦੇ ਹਾਂ ਕਿਵੇਂ ਦਾ ਹੈ ਕਿਵੇਂ ਦਾ ਨਹੀਂ। ਜਦੋਂ ਕਿਸੇ ਨੇ ਜਿਹਨੂੰ ਜਪ ਲਿਆ, ਜਦੋਂ ਕਿਸੇ ਦੇ ਇਹ ਨਾਮ ਅੰਦਰ ਚਲਾ ਗਿਆ, ਉੱਥੇ ਕਿੰਨਾ ਕੁ ਸੁੱਖ ਉਹਨੂੰ ਮਿਲਿਆ, ਉਹ ਫਿਰ ਮਾਨਣ ਵਾਲਾ ਮਿਣ ਕੇ ਅਤੇ ਤੋਲ ਕੇ ਬਾਹਰ ਨਹੀਂ ਦੱਸ ਸਕਦਾ। ਇਸ ਦਸ਼ਾ ਨੂੰ ਸੱਚੇ ਪਾਤਸ਼ਾਹ ਕਹਿੰਦੇ ਅਗੰਮ ਅਗੰਮ, ਤੇਰੀ ਬਖਸ਼ਿਸ਼ ਨੂੰ ਕੋਈ ਮਿਣ ਨਹੀਂ ਸਕਦਾ, ਕਿੰਨੀ ਵੱਡੀ ਹੈ। ਤੁਸੀਂ ਵੇਖਿਆ ਹੋਵੇਗਾ ਇਹ ਜਿਹੜੇ ਲੋਕਾਂ ਨੂੰ ਨਾਮ ਦੀ ਪ੍ਰਾਪਤੀ ਹੋਈ ਹੈ, ਬਖਸ਼ਿਸ਼ ਦੀ ਪ੍ਰਾਪਤੀ ਹੋਈ ਹੈ, ਬਾਹਰ ਦਾ ਉਹਨਾਂ ਨੇ ਫਿਕਰ ਛੱਡ ਦਿੱਤਾ, ਬਾਹਰ ਦੇ ਖਾਣੇ ਪੀਣੇ ਤੋਂ ਰਹਿ ਗਏ, ਬਾਹਰ ਦੇ ਵਸਤਰਾਂ ਦੇ ਅਡੰਬਰਾਂ ਤੋਂ ਉੱਚੇ ਉੱਠ ਗਏ। ਉਹਨਾਂ ਨੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਛੋਟਾ ਪੈ ਗਿਆ, ਵਿਰਾਗ ਦੀ ਦ੍ਰਿਸ਼ਟੀ ਹੈ। ਰਾਜੇ ਵੀ ਇਹਦੇ ਸ਼ਿਕਾਰ ਹੋ ਗਏ, ਤੁਸੀਂ ਸੁਣਿਆ ਹੋਵੇਗਾ। ਜਿਨ੍ਹਾਂ ਨੂੰ ਇਹ ਜਿਹੜੇ ਮਹਾਤਮਾ ਬੁੱਧ ਹੋਏ ਨੇ, ਉਹ ਇੱਕ ਰਾਜੇ ਦੇ ਪੁੱਤਰ ਸਨ, ਬਾਦਸ਼ਾਹ ਦੇ ਪੁੱਤਰ ਸਨ। ਭਰਤਰੀ ਜਿਹੜੇ ਹੋਏ ਨੇ, ਉਹ ਵੀ ਇੱਕ ਰਾਜੇ ਦੇ ਪੁੱਤਰ ਸਨ, ਬੜੇ ਮਹਾਨ, ਉਹਨਾਂ ਕੋਲ ਮਾਇਆ ਦੀ ਕੋਈ ਕਮੀ ਨਹੀਂ। ਪਰ ਜਦੋਂ ਕਿਤੇ ਅੰਦਰੋਂ ਰਸ ਮਿਲਿਆ ਤਾਂ ਇਹ ਸਾਰੀ ਦੁਨੀਆ ਮਿੱਟੀ ਬਣ ਗਈ। ਇਹਦੇ ਬਾਰੇ ਫਿਰ ਕਿਸੇ ਤੋਂ ਇਹ ਗਿਆਨ ਨਾ ਲੈਣਾ ਪਿਆ। ਜਿਵੇਂ ਅਸੀਂ ਸਮਾਜ ਨੂੰ ਰੋਜ਼ ਸਿੱਖਿਆ ਦਿੰਦੇ ਹਾਂ ਨਾ, ਵੀ ਇਹ ਮਿੱਟੀ ਹੈ, ਸਾਰਾ ਸੰਸਾਰ ਬਾਣੀ ਵਿੱਚ ਲਿਖਿਆ, ਇਹਨੂੰ ਛੱਡ ਦਿਓ, ਇਹ ਝੂਠ ਹੈ, ਇਹ ਬਿਣਸ ਜਾਣ ਵਾਲਾ, ਇਹ ਸਿੱਖਿਆ ਕਿਉਂ ਦੇਣੀ ਪੈਂਦੀ ਹੈ? ਜਿੱਦਣ ਸਾਰੇ ਸਮਾਜ ਦੇ ਅੰਦਰ ਨਾਮ ਵਸਿਆ ਨਾ ਥੋੜ੍ਹਾ ਜਿਹਾ ਵੀ, ਫਿਰ ਉਹਨਾਂ ਨੂੰ ਦੱਸਣਾ ਨਹੀਂ ਪਏਗਾ ਸੰਸਾਰ ਕੀ। ਇਹ ਤਾਂ ਜਿੱਥੇ ਹਨੇਰਾ ਹੋਵੇ ਨਾ, ਹਨੇਰਾ ਕਮਰਾ ਹੋਵੇ ਅਤੇ ਕਮਰੇ ਦਾ ਨਕਸ਼ਾ ਪਿਆ ਹੋਵੇ ਬਾਹਰ, ਅਤੇ ਜਿਹਨੇ ਕਮਰੇ ਦੇ ਵਿੱਚ ਜਾਣਾ ਉਹ ਨਕਸ਼ਾ ਵੇਖ ਕੇ ਅੰਦਰ ਜਾਏ ਵੀ ਕਿਹੜੇ ਪਾਸੇ ਨੂੰ ਮੁੜਨਾ ਹੈ, ਕਿੱਧਰ ਕੀ ਪਿਆ ਹੈ, ਕਿਉਂਕਿ ਅੰਦਰ ਹਨੇਰਾ ਹੈ, ਤਾਂ ਉਹ ਨਕਸ਼ੇ ਵਿੱਚੋਂ ਸਿੱਖਦਾ। ਨਕਸ਼ੇ ਦੀ ਲੋੜ ਤਾਂ ਪੈਂਦੀ ਹੈ, ਅਤੇ ਉਹ ਨਕਸ਼ੇ ਉੱਤੋਂ ਵੇਖ ਕੇ ਫਿਰ ਵੀ ਅੰਦਰ ਗਲਤ ਭਟਕ ਜਾਂਦਾ ਹੈ। ਪਰ ਜੇ ਗੁਰੂ ਕੇ ਸਵਾਰੇ ਉਸ ਕਮਰੇ ਵਿੱਚ ਲਾਈਟ ਆਨ ਹੋ ਜਾਏ, ਬਲਬ ਜਗ ਪਏ, ਫਿਰ ਨਕਸ਼ਿਆਂ ਦੀ ਲੋੜ ਨਹੀਂ ਪੈਂਦੀ। ਕਿਉਂਕਿ ਚਾਨਣ ਦੀਵਾ ਬਲੇ ਅੰਧੇਰਾ ਜਾਏ, ਜਦੋਂ ਦੀਵਾ ਜਗ ਪਿਆ ਤਾਂ ਅੰਦਰ ਸਾਰਾ ਕੁਝ ਦਿਸ ਪਿਆ। ਹੁਣ ਆਪਾਂ ਇੱਥੇ ਗੁਰੂ ਕੇ ਦਰਬਾਰ ਵਿੱਚ ਆਏ ਹਾਂ, ਚਾਨਣ ਹੈ, ਜਦੋਂ ਅੰਦਰ ਆਏ ਚਾਨਣ ਵਿੱਚ ਸਾਨੂੰ ਪਤਾ ਵੀ ਇੱਧਰੋਂ ਦੀ ਅਸੀਂ ਅੱਗੇ ਜਾਣਾ ਹੈ, ਇੱਧਰ ਨਮਸਕਾਰ ਕਰਨੀ ਹੈ, ਇੱਧਰ ਪਰਿਕਰਮਾ ਕਰਨੀ ਹੈ, ਇੱਥੇ ਬਹਿਣਾ ਹੈ। ਇਹ ਕਿਉਂ ਹੈ? ਕਿਉਂਕਿ ਇੱਥੇ ਚਾਨਣ ਹੈ। ਕੋਈ ਬੰਦਾ ਪਿੱਛੋਂ ਆਵਾਜ਼ ਨਹੀਂ ਦਏਗਾ ਵੀ ਤੂੰ 2 ਫੁੱਟ ਇੱਧਰ ਤੁਰ, ਇੱਧਰ ਜਾ, ਆਪਣੇ ਆਪ ਦਿਸੇਗਾ। ਅਤੇ ਜੇ ਸਾਧ ਸੰਗਤ ਇੱਥੇ ਹੋਵੇ, ਘੁੱਪ ਹਨੇਰਾ, ਦਿਸੇ ਕੁਝ ਨਾ, ਅਤੇ ਬਾਹਰੋਂ ਸਾਨੂੰ ਜਿੰਨਾ ਮਰਜ਼ੀ ਕੋਈ ਸਮਝਾਇਆ ਵੀ ਤੂੰ 4 ਕਦਮ ਇੱਧਰ ਤੁਰੀ, 3 ਇੱਧਰ ਤੁਰੀ, ਫਿਰ ਵੀ ਅਸੀਂ ਕਿਤੇ ਨਾ ਕਿਤੇ ਟਕਰਾ ਹੀ ਜਾਵਾਂਗੇ, ਕਿਉਂਕਿ ਦਿਸਦਾ ਨਹੀਂ ਹੈ, ਚਾਨਣ ਨਹੀਂ। ਇਸੇ ਤਰ੍ਹਾਂ ਜੀਵਨ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਨਾ, ਜਿਹੜੀਆਂ ਅਸੀਂ ਸਿੱਖਦੇ ਹਾਂ, ਇਹ ਇਸ ਤਰ੍ਹਾਂ ਜਿਵੇਂ ਹਨੇਰੇ ਵਿੱਚ ਕਿਸੇ ਬੰਦੇ ਨੂੰ ਬਾਹਰੋਂ ਕੋਈ ਆਵਾਜ਼ਾਂ ਮਾਰ ਕੇ ਦੱਸੇ ਵੀ ਇੱਧਰ ਤੁਰੀ, ਇੱਧਰ ਜਾਈ, ਬਚ ਕੇ ਰਹੀ। ਗੁਰੂ ਸਾਹਿਬ ਨੇ ਕਿਹਾ ਤੂੰ ਨਾਮ ਦਾ ਦੀਵਾ ਜਗਾ ਆਪਣੇ ਜੀਵਨ ਵਿੱਚ, ਜਪ ਨਾਮ ਨੂੰ, ਬਾਣੀ ਨੂੰ ਜਪ, ਅਤੇ ਤੇਰੀ ਸੁਰਤ ਦਾ ਬੁੱਝਾ ਹੋਇਆ ਦੀਵਾ ਜਿੱਦਣ ਜਗ ਪਿਆ, ਤੈਨੂੰ ਸਿੱਖਿਆਵਾਂ ਦੀ ਲੋੜ ਵੀ ਕੋਈ ਨਹੀਂ ਰਹਿਣੀ, ਸਿੱਖਿਆ ਦੀ ਲੋੜ ਹੀ ਨਹੀਂ ਬਚੇਗੀ, ਕਿਉਂਕਿ ਦਿਸਣ ਹੀ ਲੱਗ ਪਿਆ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਪ, ਵੇਦ ਪਾਠ ਪਾਪਾਂ ਮਤ ਖਾਏ। ਜਿਵੇਂ ਦੀਵਾ ਹਨੇਰਾ ਹੋਵੇ ਕਮਰੇ ਵਿੱਚ, ਤੁਸੀਂ ਉਸ ਹਨੇਰੇ ਨੂੰ ਜਿੰਨਾ ਮਰਜ਼ੀ ਕ੍ਰੋਧ ਵਿੱਚ ਗਲਤ ਬੋਲੋ, ਤੂੰ ਹਨੇਰਾ ਹੈ, ਤੂੰ ਕਿਉਂ ਹੈ, ਤਲਵਾਰ ਲੈ ਕੇ ਉਹਨੂੰ ਕੱਟ ਦਿਓ, ਉਹਦਾ ਕੁਝ ਨਹੀਂ ਵਿਗੜੇਗਾ, ਕਿਉਂਕਿ ਇਹ ਜੁਗਤ ਹੀ ਨਹੀਂ ਹਨੇਰੇ ਨੂੰ ਖਤਮ ਕਰਨ ਦੀ। ਤਲਵਾਰ ਲੈ ਕੇ ਵੱਢੋ ਉਸਨੂੰ, ਹਨੇਰਾ ਕਦੇ ਵੱਢਿਆ ਗਿਆ? ਕੋਈ ਡਾਂਗ ਲੈ ਕੇ, ਸੋਟੀ ਲੈ ਕੇ ਹਨੇਰੇ ਨੂੰ ਹਟਾਉਣ ਦਾ ਯਤਨ ਕਰੋ, ਹਟੇਗਾ? ਨਹੀਂ ਹਟ ਸਕਦਾ, ਉਹਦੀ ਉਹ ਜੁਗਤ ਨਹੀਂ ਹੈ, ਤਰੀਕਾ ਨਹੀਂ ਹੈ। ਜਾਂ ਤੁਸੀਂ ਬਾਹਰ ਖੜ੍ਹੇ ਹੋ ਕੇ ਹਨੇਰੇ ਨੂੰ ਬੁਰਾ ਭਲਾ ਕਹੋ, ਉਹਦੀ ਉਹ ਜੁਗਤ ਹੀ ਨਹੀਂ ਹਟਣ ਦੀ, ਕਦੀ ਨਹੀਂ ਹਟੇਗਾ। ਉਹ ਕਿਹੜੀ ਚੀਜ਼ ਨਾਲ ਮਰਦਾ ਹੈ, ਉਹ ਹਨੇਰਾ ਕਿਹੜੀ ਚੀਜ਼ ਨਾਲ ਹਟਦਾ ਹੈ? ਉਹ ਦੀਵਾ, ਦੀਵੇ ਦਾ ਚਾਨਣ ਉਹਨੂੰ ਖਾ ਜਾਂਦਾ ਹੈ। ਬਸ ਇੱਕ ਦੀਵਾ ਜਗਿਆ ਨਹੀਂ ਅਤੇ ਹਨੇਰਾ ਖਾਧਾ ਨਹੀਂ। ਇਸੇ ਤਰ੍ਹਾਂ ਸਾਡੇ ਜੀਵਨ ਦਾ ਜਿਹੜਾ ਦੁੱਖ ਹੈ, ਉਹਨੂੰ ਅਸੀਂ ਹੋਰ ਹੋਰ ਚੀਜ਼ਾਂ ਦੇ ਨਾਲ ਉਸ ਦੁੱਖ ਨੂੰ ਮਾਰਨ ਦਾ ਯਤਨ ਕਰ ਰਹੇ ਹਾਂ, ਉਹਨਾਂ ਦੀ ਉਹ ਜੁਗਤ ਹੈ ਨਹੀਂ। ਕੋਈ ਆਦਮੀ ਕਹਿੰਦਾ ਵੀ ਜਦੋਂ ਇੰਨਾ ਬੈਲੈਂਸ ਹੋ ਜਾਏਗਾ, ਇੰਨਾ ਧਨ ਹੋ ਜਾਏਗਾ, ਉਸ ਧਨ ਨਾਲ ਮੈਂ ਇਸ ਦੁੱਖ ਦੇ ਹਨੇਰੇ ਨੂੰ ਖਾ ਜਾਵਾਂਗਾ। ਇਹ ਇਸ ਤਰ੍ਹਾਂ ਜਿਵੇਂ ਕਿਰਪਾਨ ਨਾਲ ਤਲਵਾਰ ਨਾਲ ਕੋਈ ਚਾਹੇ ਮੈਂ ਹਨੇਰਾ ਕੱਟ ਦਿਆਂ, ਹੋ ਹੀ ਨਹੀਂ ਸਕਦਾ, ਉਹਦਾ ਸ਼ਸਤਰ ਨਹੀਂ। ਜਿਵੇਂ ਕੋਈ ਕਵੇ ਵੀ ਮੇਰੇ ਸਰੀਰ ਵਿੱਚ ਇੰਨੀ ਤਾਕਤ ਹੋ ਜਾਏਗੀ ਫਿਰ ਮੈਂ ਇਸ ਦੁੱਖ ਦੇ ਹਨੇਰੇ ਨੂੰ ਹਟਾ ਦਿਆਂਗਾ, ਜਾਂ ਕੁਝ ਵੀ ਪ੍ਰਾਪਤ ਕਰ ਲਵਾਂਗਾ, ਇੰਨੇ ਵੱਡੇ ਅਹੁਦੇ 'ਤੇ ਚਲਾ ਜਾਵਾਂਗਾ, ਇੰਨੀ ਵਿੱਦਿਆ, ਉਹਦੇ ਨਾਲ ਕਦੀ ਦੁੱਖ ਦਾ ਹਨੇਰਾ ਕਦੀ ਖਤਮ ਨਹੀਂ ਹੁੰਦਾ। ਬਸ ਉਹ ਖਤਮ ਹੁੰਦਾ ਹੈ ਕਿ ਵੇਦ ਪਾਠ ਪਾਪਾਂ ਮਤ ਖਾਏ, ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ, ਗੁਰਬਾਣੀ ਦੀ ਕਮਾਈ ਕਰਦਾ ਜੀਵਨ ਵਿੱਚ, ਆਪਣੇ ਆਪ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਸਿੱਖਿਆ ਕੀ ਦਿੱਤੀ ਜਾ ਰਹੀ ਹੈ। ਇਸ ਕਰਕੇ ਸਿੱਖਿਆਵਾਂ ਵੱਲ ਬਹੁਤਾ ਧਿਆਨ ਨਾ ਦੇਣਾ, ਖਿਆਲ ਰੱਖੋ। ਜੇ ਤੁਸੀਂ ਇੱਥੇ ਆਏ ਹੋ ਸਿੱਖਿਆ ਸੁਣਨੀ ਜ਼ਰੂਰ, ਸਿੱਖਿਆ ਸਾਰਾ ਕੁਝ ਨਹੀਂ ਕਰੇਗੀ। ਗੁਰੂ ਸਾਹਿਬ ਨੇ ਕਿਹਾ ਵੀ ਸੋਚ ਨਾ ਬਹੁਤਾ, ਜਪਿਆ ਕਰ, ਜੇ ਜਪੇਗਾ ਨਹੀਂ ਸਿੱਖਿਆਵਾਂ ਨੇ ਤੈਨੂੰ ਕੋਈ ਰਾਹ ਨਹੀਂ ਦੇਣਾ, ਦੱਸੇ ਹੋਏ ਗਿਆਨ ਨੇ ਤੈਨੂੰ ਕਦੀ ਸ਼ਾਂਤ ਨਹੀਂ ਕਰਨਾ, ਤੂੰ ਆਪ ਕਰ ਜੋ ਕੁਝ ਗੁਰੂ ਨੇ ਕਿਹਾ। ਗੁਰੂ ਨੇ ਕਿਹਾ ਵੀ ਰਾਮ ਰਾਮ ਬੋਲ ਬੋਲ, ਖੋਜ ਤੇ ਵਡਭਾਗੀ, ਖੋਜ ਕਰ ਸ਼ਬਦ ਦੁਆਰਾ, ਨਾਮ ਜਪਿਆ ਕਰ, ਜਪਣਾ ਸ਼ੁਰੂ ਕਰ ਦੇ, ਬਾਣੀ ਪੜ੍ਹਿਆ ਕਰ, ਸਿਮਰਨ ਕਰਿਆ ਕਰ, ਸ਼ਬਦ ਵਿੱਚ ਧਿਆਨ ਲਾਇਆ ਕਰ, ਪ੍ਰੇਮ ਨਾਲ ਜਪਿਆ, ਤਾਂ ਜਦੋਂ ਇਹ ਕਰੇਗਾ ਸਹਿਜੇ ਸਹਿਜੇ ਉਹਦੇ ਰਿਜ਼ਲਟ ਤੇਰੇ ਸਾਹਮਣੇ ਆ ਜਾਣਗੇ ਵੀ ਇਹ ਕੀ ਹੈ, ਪਤਾ ਲੱਗ ਜਾਏਗਾ, ਉਹਦੇ ਤੋਂ ਪਹਿਲਾਂ ਨਹੀਂ। ਇਸ ਕਰਕੇ ਦੁੱਖ ਨੂੰ ਹਟਾਉਣ ਦੀ, ਹਨੇਰੇ ਨੂੰ ਖਤਮ ਕਰਨ ਲਈ ਦੀਵਾ ਚਾਹੀਦਾ, ਦੀਵੇ ਨਾਲ ਸਭ ਕੁਝ ਹੱਲ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਅਗੰਮ ਅਗੰਮ ਅਸੰਖ ਲੋ, ਲੋ ਦਾ ਅਰਥ ਹੈ ਚਾਨਣ। ਫਿਰ ਕਹਿੰਦੇ ਅਸੰਖ ਕਹਿ ਸਿਰ ਭਾਰ ਹੋਏ, ਇਹਦੇ ਜਿਹੜੇ ਅਰਥ ਨੇ ਵਿਦਵਾਨਾਂ ਨੇ ਆਮ ਤੌਰ 'ਤੇ ਇਹ ਕੀਤੇ ਨੇ ਵੀ ਜਦੋਂ ਕੋਈ ਅਸੰਖ ਰਚਨਾ ਦੀ ਵਿਚਾਰ ਕਰੀ ਜਾਂਦਾ ਨਾ, ਜਦੋਂ ਕੋਈ ਸਿਰਫ ਇਸ ਬੁੱਧੀ ਦੇ ਤਲ ਦੇ ਉੱਤੇ ਸੰਸਾਰ ਦੀ ਵਿਆਖਿਆ ਕਰੀ ਜਾਂਦਾ, ਅਸੰਖ ਕਹਿ ਜੋੜ ਜੋੜ ਕੇ ਬੋਲੀ ਤੁਰਿਆ ਜਾਂਦਾ, ਸੰਸਾਰ ਦੀ ਗਿਆਨ ਨੂੰ ਇਕੱਠਾ ਕਰ ਕਰਕੇ ਲਿਖ ਲਿਖ ਕੇ ਬੋਲਦਾ, ਉਹਨੂੰ ਕੀ ਹੋ ਜਾਂਦਾ? ਉਹਦੇ ਵਿੱਚ ਇੱਕ ਬੜਾ ਵੱਡਾ ਖਤਰਾ ਹੈ। ਉਹ ਕੀ? ਸਿਰ ਭਾਰ ਹੋਏ, ਉਹਦਾ ਸਿਰ ਭਾਰਾ ਹੋ ਸਕਦਾ, ਉਹਦਾ ਜੀਵਨ ਦੁਬਰ ਜਿਹਾ ਹੋ ਸਕਦਾ, ਕਾਲਾ ਪੈ ਸਕਦਾ, ਕਿਉਂਕਿ ਸੰਸਾਰ ਦੀ ਵਿਆਖਿਆ ਕਰ ਰਿਹਾ ਅਤੇ ਸੰਸਾਰ ਭਾਰਾ ਹੈ, ਇਹਦੇ ਵਿੱਚ ਹੌਲਾ ਥੋੜ੍ਹੀ ਹੈ। ਤੁਸੀਂ ਬਾਣੀ ਪੜ੍ਹ ਕੇ ਵੇਖੋ ਹੌਲਾ ਕੀ ਹੈ, ਸਿਰਫ ਹਰਵੇ ਹਰਵੇ ਤਿਰ ਗਏ, ਜਿਨ੍ਹਾਂ ਦੇ ਭਾਰ ਥੋੜ੍ਹਾ ਸੀ ਉਹ ਤਰ ਗਏ, ਅਤੇ ਜਿਨ੍ਹਾਂ ਨੇ ਵਿਚਾਰਾਂ ਦੇ ਵੱਡੇ ਵੱਡੀਆਂ ਪੰਡਾਂ ਬੰਨ੍ਹ ਕੇ ਆਪਣੇ ਸਿਰ 'ਤੇ ਰੱਖੀਆਂ ਸਨ, ਡੁੱਬੇ ਜਿਨ ਸਿਰ ਭਾਰ, ਜਿਨ੍ਹਾਂ ਦੇ ਸਿਰ 'ਤੇ ਭਾਰ ਸੀ ਬਹੁਤੀਆਂ ਵਿਚਾਰਾਂ ਦਾ, ਡੁੱਬ ਗਏ। ਜਿਨ੍ਹਾਂ ਦੇ ਕੋਲ ਵਿਚਾਰਾਂ ਘੱਟ ਸਨ ਉਹ ਸਾਧ ਸੰਗਤ ਤਰ ਗਏ, ਜਿਨ੍ਹਾਂ ਕੋਲ ਸਿਰਫ ਗੁਰੂ ਦੀ ਵਿਚਾਰ ਸੀ। ਤਾਂ ਇਹ ਜਿਹੜਾ ਹੈ ਨਾ ਅਸੰਖ ਕਹਿ, ਇਹ ਵੀ ਇੱਕ ਤਰੀਕਾ। ਚਲੋ ਸੰਸਾਰ ਦੀ ਵਿਆਖਿਆ ਤਾਂ ਕਰਨੀ ਪੈਂਦੀ, ਕੋਈ ਸ਼ੱਕ ਨਹੀਂ, ਪਰ ਸੰਸਾਰ ਦੀ ਵਿਆਖਿਆ ਬੰਦੇ ਨੂੰ ਕਈ ਵਾਰੀ ਉਹਦਾ ਸਿਰ ਵੀ ਭਾਰਾ ਹੋ ਜਾਂਦਾ ਹੈ। ਤੁਸੀਂ ਬਾਣੀ ਵਿੱਚ ਪੜ੍ਹੋਗੇ ਕਹਿੰਦੇ ਲਿਖਿਆ ਜ਼ਰੂਰ ਕਰ, ਪੜ੍ਹਿਆ ਜ਼ਰੂਰ ਕਰ, ਪਰ ਕਿਤੇ ਇਹ ਕੰਮ ਨਾ ਹੋ ਜਾਏ ਵੀ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਲਿਖਦਾ ਵੀ ਰਿਹਾ ਪੜ੍ਹਦਾ ਵੀ ਰਿਹਾ, ਪਰ ਉਹ ਲਿਖਣਾ ਅਤੇ ਪੜ੍ਹਨਾ ਇਸ ਤਰ੍ਹਾਂ ਹੋ ਗਿਆ ਜਿਵੇਂ ਕਾੜ੍ਹਨੀ ਪਈ ਹੁੰਦੀ ਹੈ ਕਿਤੇ ਗੋਹਿਆਂ ਦੇ ਉੱਤੇ, ਅੱਗ ਦੇ ਉੱਤੇ ਧੁੱਖਦੀ ਰਹਿੰਦੀ ਹੈ, ਵਿੱਚੋਂ ਸੇਕ ਨਿਕਲਦਾ, ਇਹ ਨਾ ਕਿਤੇ ਵਾਪਰ ਜਾਏ। ਇਕੱਲਾ ਪੜ੍ਹਨਾ ਪ੍ਰਵਾਨ ਨਹੀਂ ਹੈ, ਇਹ ਤਾਂ ਇੱਕ ਸਥਿਤੀ ਹੈ ਵੀ ਤੈਨੂੰ ਵਿਚਾਰ ਤਾਂ ਚਾਹੀਦੇ ਨੇ ਸੰਸਾਰ ਦੇ, ਪਰ ਜੇ ਤੂੰ ਇਸ ਦਿਮਾਗ ਨੂੰ ਸਿਰਫ ਇੱਕ ਸਟੋਰ ਬਣਾ ਕੇ ਵਿੱਚ ਸ਼ਬਦ ਤੂੜੀ ਵਾਂਗੂ ਭਰਨੇ ਸ਼ੁਰੂ ਕਰ ਦਿੱਤੇ ਅਤੇ ਸਿਮਰਨ ਅਤੇ ਨਾਮ ਤੋਂ ਖਾਲੀ ਰਹਿ ਗਿਆ, ਫਿਰ ਲਿਖ ਲਿਖ ਪੜ੍ਹਿਆ ਤੇਤਾ ਕੜਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਇੱਥੇ ਭੇਖ ਦੀ ਵੀ ਵਿਆਖਿਆ ਕੀਤੀ, ਬਹੁ ਭੇਖ ਕੀਆ, ਭੇਖ ਬੜੇ ਕੀਤੇ ਦੇਹ ਦੇ ਉੱਤੇ, ਦੇਹੀ ਦੁੱਖ ਦੀਆ, ਸੌ ਵੇ ਜੀਆ, ਆਪਣਾ ਕੀਆ, ਅੰਨ ਨਾ ਖਾਇਆ, ਅੰਨ ਨਹੀਂ ਖਾਧਾ ਕਦੀ, ਸਾਧ ਗਵਾਇਆ, ਸਰੀਰ ਦੇ ਰਸ ਖਤਮ ਹੋ ਗਏ ਅੰਦਰੋਂ, ਹੁਣ ਨਾਮ ਵੀ ਰਸ ਨਹੀਂ ਦਿੰਦਾ, ਅੰਨ ਨਾ ਖਾਇਆ, ਸਾਧ ਗਵਾਇਆ, ਬਹੁ ਵਿਧਤਾਇਆ, ਦੂਜਾ ਪਾਇਆ, ਵਸਤਰ ਨਾ ਪਹਿਰੇ, ਠੰਡ ਲੱਗਦੀ ਹੈ ਤੇ ਕੱਪੜਾ ਨਹੀਂ ਲੈਂਦਾ, ਐ ਨਿਸ ਕਹਿ ਰਹਿ, ਤੇ ਇਸ ਤਰ੍ਹਾਂ ਉਹਦਾ ਚਿਹਰਾ ਰਹਿੰਦਾ ਜਿਵੇਂ ਦਿਨ ਰਾਤ ਕਹਿਰ ਹੀ ਵਰਸਾਈ ਜਾਂਦਾ, ਉਹਦੇ ਕੋਲੋਂ ਲੰਘਣਾ ਔਖਾ ਹੋ ਜਾਂਦਾ, ਕ੍ਰੋਧ ਦਿਨ ਰਾਤ। ਇਹ ਇੱਕ, ਕਿਉਂਕਿ ਜਿੱਥੇ ਗੁਰੂ ਸਾਹਿਬ ਨੇ ਕਿਹਾ ਵਿੱਦਿਆ ਚਾਹੀਦੀ ਏ, ਵਿਦਵਤਾ ਚਾਹੀਦੀ ਏ, ਉੱਥੇ ਇਹ ਵੀ ਗੱਲ ਕਹੀ ਵੀ ਇਹਦੇ ਜਿਹੜੇ ਇਹ ਨੈਗੇਟਿਵ ਪੁਆਇੰਟ ਨੇ, ਜਿਹੜੇ ਇਹਦੇ ਅਸਰ ਗਲਤ ਵੀ ਹੋ ਸਕਦੇ ਨੇ ਪੜ੍ਹਨ ਦੇ, ਕਿਉਂਕਿ ਉਹਦਾ ਨਿਸ਼ਾਨਾ ਸ਼ਾਂਤ ਹੋਣਾ ਨਹੀਂ। ਅੱਜ ਦੀ ਵਿੱਦਿਆ ਸੰਸਾਰ ਨੂੰ ਸਕੂਨ ਨਹੀਂ ਦੇ ਰਹੀ, ਇਹਦਾ ਕੀ ਕਾਰਨ? ਵਿੱਦਿਆ ਦਾ ਮਤਲਬ ਸੀ ਵਿੱਦਿਆ ਲੈ ਕੇ ਸੰਸਾਰ ਨੂੰ ਸੁਖੀ ਕਰਨਾ, ਬਈ ਮੈਂ ਕੋਈ ਵਿੱਦਿਆ ਲੈ ਰਿਹਾ, ਕੋਈ ਕੋਰਸ ਕਰ ਰਿਹਾ, ਅਤੇ ਉਹਨੂੰ ਕਰਕੇ ਮੈਂ ਆਪ ਵੀ ਆਪਣਾ ਗੁਜ਼ਾਰਾ ਕਰਨਾ ਅਤੇ ਸਮਾਜ ਵਾਸਤੇ ਕੰਮ ਕਰਨਾ ਹੈ। ਜਿਹੜੇ ਖਿੱਤੇ ਵਿੱਚ ਮੈਂ ਕੰਮ ਕਰਾਂਗਾ ਉੱਥੇ ਇਮਾਨਦਾਰੀ ਨਾਲ ਕੰਮ ਕਰਾਂਗਾ, ਸਮਾਜ ਨੂੰ ਸੁਖੀ ਕਰਾਂਗਾ। ਪਰ ਅੱਜ ਦੀ ਵਿੱਦਿਆ ਕਿਸ ਆਧਾਰ 'ਤੇ ਖੜੀ ਹੈ? ਅੱਜ ਦਾ ਮਨੁੱਖ ਕੋਰਸ ਕਰਦਾ ਕਿਸ ਆਧਾਰ 'ਤੇ ਖੜਾ? ਉਹਦੇ ਪਿੱਛੇ ਮੰਤਵ ਕੀ ਹੈ, ਨਿਸ਼ਾਨਾ ਕੀ ਹੈ? ਨਿਸ਼ਾਨਾ ਇਹ ਹੈ ਵੀ ਬਾਪ ਵੀ ਕਹਿ ਦਿੰਦਾ ਬੇਟਾ ਤੂੰ ਇੰਨੀਆਂ ਕਲਾਸਾਂ ਕਰ ਜਾ, ਅਤੇ ਮੈਂ ਅੱਗੇ ਮਨਿਸਟਰ ਸਾਹਿਬ ਨਾਲ ਗੱਲ ਕਰ ਲਈਏ, ਬਸ 50 ਲੱਖ ਉਹਨਾਂ ਨੇ ਮੰਗਿਆ, ਸਿੱਧਾ ਤੈਨੂੰ ਨਿਯੁਕਤ ਕਰਾ ਦੇਣਾ ਹੈ। ਅਤੇ ਉਹ ਬੱਚਾ ਹੈਰਾਨ ਹੋ ਕੇ ਕਹਿੰਦਾ 50 ਲੱਖ ਇੰਨਾ ਕਿਉਂ? ਅਤੇ ਅੱਗੋਂ ਜਵਾਬ ਮਿਲਦਾ ਤੂੰ ਫਿਕਰ ਨਾ ਕਰ, 50 ਲੱਖ ਤੇ ਤੂੰ 1 ਸਾਲ ਵਿੱਚ ਕਮਾ ਲੈਣਾ, ਫਿਰ ਸਾਰੀ ਉਮਰ ਜਿਹੜੇ ਆਉਣੇ ਨੇ ਸਾਲ ਦੇ 50-50 ਲੱਖ ਉਹ ਤੇਰੇ ਆਪਣੇ ਨੇ। ਇਸ ਤਰ੍ਹਾਂ ਇਹ ਪੜ੍ਹੇ ਹੋਏ ਲੋਕ ਜਿਨ੍ਹਾਂ ਦਾ ਮੰਤਵ ਹੀ ਸਿਰਫ ਧਨ ਇਕੱਠਾ ਕਰਨਾ ਸੀ, ਹੋਰ ਨਹੀਂ ਕੋਈ, ਹਰ ਇੱਕ ਖਿੱਤੇ ਦੇ ਵਿੱਚ ਹੈਰਾਨ ਹੋਵੋਗੇ ਤੁਸੀਂ, ਕੱਲ ਆਈ ਕੁੱਤੇ ਮੂਵੀ, ਖਾਜ ਹੋਆ ਮੁਰਦਾਰ ਗੁੱਸਾਈ, ਕੱਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਤੁਸੀਂ ਦਵਾਈ ਦੇ ਖੇਤਰ ਵਿੱਚ ਜਾਓ, ਮੈਡੀਕਲ ਦੇ ਖੇਤਰ ਵਿੱਚ ਜਾਓ, ਮਰੀਜ਼ ਠੀਕ ਵੀ ਹੋ ਗਿਆ, ਉਹਨੂੰ ਲੋੜ ਵੀ ਨਹੀਂ, ਪਰ ਹੁਣ 5-7 ਦਿਨ ਰੱਖਣਾ ਕਾਹਦੇ ਵਾਸਤੇ? ਪੈਸੇ ਬਣਾਉਣ ਵਾਸਤੇ। ਹੁਣ ਉਹਦੀਆਂ ਨਾੜਾਂ ਜਿਹੜੀਆਂ ਕੱਟਣੀਆਂ ਸਨ ਉਹ ਤਾਂ ਕੱਟ ਦਿੱਤੀਆਂ, ਹੁਣ ਉਹਦੀ ਜੇਬ ਕੱਟਣੀ ਹੈ। ਇਹ ਵੀ ਇੱਕ ਡਾਕਟਰੀ ਹੈ, ਇਹ ਵੀ ਇੱਕ ਮੈਡੀਕਲ ਹੈ। ਨਾੜਾਂ ਦਾ ਓਪਰੇਸ਼ਨ ਤਾਂ ਕਰਨਾ ਸੀ, ਉਹ ਤਾਂ ਕਹਿੰਦੇ ਹੋ ਗਿਆ 2 ਦਿਨ ਲੱਗ ਗਏ, ਉਹ ਕਹਿੰਦੇ ਠਹਿਰੋ ਅਜੇ 5 ਦਿਨ ਹੋਰ, ਹੁਣ ਤੁਹਾਡੀ ਜੇਬ ਦਾ ਓਪਰੇਸ਼ਨ ਕਰਨਾ ਹੈ, ਹੁਣ ਉਹ ਕੱਟਣੀ ਹੈ। ਤਾਂ ਇਸ ਤਰ੍ਹਾਂ ਦਾ ਮੰਤਵ ਜਿਹੜਾ ਹੈ ਵਿੱਦਿਆ ਦਾ, ਉਹੀ ਸੰਸਾਰ ਨੂੰ ਦੁਖੀ ਕਰਦਾ ਹੈ। ਉਹਦੇ ਨਾਲ ਹੀ ਇੱਥੇ ਸਾਰੀਆਂ ਇਹ ਗਲਤ ਨੀਤੀਆਂ ਪੈਦਾ ਹੁੰਦੀਆਂ ਨੇ। ਇਸ ਲਈ ਹਜ਼ੂਰ ਨੇ ਕਿਹਾ ਕਿ ਵਸਤਰ ਨਾ ਪਹਿਰੇ, ਐ ਨਿਸ ਕਹਿ ਰਹੇ, ਕਹਿਰ ਵਿੱਚ ਰਹਿੰਦਾ, ਦੁੱਖ ਰਹਿੰਦਾ, ਉਹ ਦੁਖੀ ਰਹੇਗਾ, ਕਿਉਂਕਿ ਜਦੋਂ ਇਹ ਸਭ ਕੁਝ ਵੱਧ ਗਿਆ ਉਦੋਂ ਨਾਲ ਦੁੱਖ ਦੇ ਸੁਭਾਵਿਕ ਹੀ ਵੱਧ ਜਾਣਾ। ਸਤਿਗੁਰੂ ਨੇ ਇਸ ਕਰਕੇ ਬਚਨ ਕੀਤੇ, ਕਹਿੰਦੇ ਅਸੰਖ ਕਹੇ ਸਿਰ ਭਾਰ ਹੋਏ। ਇਹਦੇ ਇੱਕ ਸੱਜਣ ਨੇ ਮੈਨੂੰ ਅਰਥ ਦੱਸੇ ਸਨ, ਮੈਂ ਉਹ ਵੀ ਸਾਂਝੇ ਕਰਦਾ ਜਾਵਾਂ। ਵੈਸੇ ਚਲੋ ਮੈਨੂੰ ਉਹ ਜਚੇ ਨਹੀਂ, ਪਰ ਮੈਂ ਕਹਿ ਦੇਣਾ। ਉਹ ਕਹਿਣ ਲੱਗੇ ਅਸੰਖ ਕਹੇ ਸਿਰ ਭਾਰ ਹੋਏ। ਸਿਰ ਭਾਰ ਦੇ ਉਹਨਾਂ ਅਰਥ ਕੀਤੇ ਸਿਰ ਭਾਰ ਹੋਣਾ, ਸਿਰ ਥੱਲੇ ਕਰਕੇ ਲਮਕ ਜਾਣਾ। ਅਸੰਖ ਕਹੇ, ਅਸੰਖ ਤੇਰੇ ਨਾਮ ਨੂੰ ਕਹਿੰਦੇ ਨੇ, ਸਿਰ ਭਾਰ ਹੋਏ। ਜਦੋਂ ਕਿਸੇ ਬੱਚੇ ਨੇ ਜਨਮ ਲੈਣਾ ਹੁੰਦਾ ਤਾਂ ਉਹ ਸਿਰ ਭਾਰ ਹੁੰਦਾ ਹੈ, ਉਹਦਾ ਸਿਰ ਜ਼ਮੀਨ ਵੱਲ ਹੁੰਦਾ ਹੈ ਅਤੇ ਪੈਰ ਉੱਪਰ ਹੁੰਦੇ ਨੇ। ਕਹਿੰਦੇ ਇਸ ਤਰ੍ਹਾਂ ਅਸੰਖਾਂ ਹੀ ਲੋਕ ਜਿਹੜੇ ਨੇ ਇਹ ਮਾਂ ਦੇ ਸਰੀਰ ਵਿੱਚ ਸਿਰ ਭਾਰ ਹੋ ਕੇ ਤੇਰੇ ਨਾਮ ਨੂੰ ਕਹਿੰਦੇ ਨੇ, ਇਹ ਅਰਥ ਉਹਨਾਂ ਕੀਤੇ, ਪਰ ਇਹ ਸਾਰੀ ਪੌੜੀ ਨਾਲ ਇਹਨਾਂ ਦਾ ਸੁਮੇਲ ਨਹੀਂ ਬਣਦਾ। ਇਸ ਕਰਕੇ ਅਸੰਖ ਬਹੁਤਾ ਇਹ ਦ੍ਰਿਸ਼ਟਮਾਨ ਸੰਸਾਰ ਦੀ ਵਿਆਖਿਆ ਦੇ ਵਿੱਚ ਪੈਣ ਦੇ ਨਾਲ ਇਹ ਵਿਆਖਿਆ ਕਰਨ ਵਾਲੇ ਦਾ ਸਿਰ ਵੀ ਭਾਰਾ ਹੋ ਜਾਂਦਾ ਹੈ, ਇਹ ਵਿਆਖਿਆ ਸੁਣਨ ਵਾਲਿਆਂ ਦਾ ਸਿਰ ਵੀ ਭਾਰਾ ਹੋ ਜਾਂਦਾ, ਸੁਣਨ ਨਾਲ ਵੀ ਬੋਝ ਵੱਧਦਾ ਹੈ। ਵਿਆਖਿਆ ਉਹ ਗੁਰੂ ਕਿਰਪਾ ਕਰੇ ਜਿੱਥੇ ਕਿਤੇ ਇਸ਼ਨਾਨ ਜਿਹਾ ਹੋ ਜਾਏ, ਜਿੱਥੇ ਬੰਦਾ ਨਹਾਤਾ ਧੋਤਾ ਹੋ ਜਾਏ। ਇਹ ਨਹੀਂ ਵੀ ਪੰਡ ਇਕੱਠੀ ਕਰਕੇ ਲੈ ਆਵੇ। ਤਾਂ ਮੈਂ ਇੱਕ ਸਥਾਨ 'ਤੇ ਕਿਹਾ, ਉੱਥੇ ਬੜੇ ਵੱਡੇ ਵਿਦਵਾਨ ਪਹਿਲਾਂ ਰਹਿੰਦੇ ਸਨ। ਤਾਂ ਜਦੋਂ ਮੈਂ ਵੇਖਿਆ ਜਿੰਨੇ ਸਰੋਤੇ ਨੇ ਸਾਰੇ ਕਥਾ ਸੁਣਨ ਲੱਗਿਆਂ ਹਿੱਲੀ ਜਾਂਦੇ ਨੇ ਇੱਧਰ ਨੂੰ ਕਦੀ ਉੱਧਰ ਨੂੰ, ਮੈਂ ਸੋਚਿਆ ਵੀ ਇੰਨੀ ਕਿਉਂ ਇਹਨਾਂ ਵਿੱਚ ਕੀ ਕਾਰਨ ਹੈ। ਤਾਂ ਉਹਨਾਂ ਦਾ ਉਹਦੇ ਵਿੱਚ ਦੋਸ਼ ਨਹੀਂ ਸੀ, ਜੋ ਕੁਝ ਉਹਨਾਂ ਨੂੰ ਸੁਣਾਇਆ ਗਿਆ ਉਹ ਟਿਕਣ ਵਾਲਾ ਨਹੀਂ ਸੀ, ਉਹ ਹਿੱਲਣ ਵਾਲਾ ਸੀ। ਉਹ ਉਹਨਾਂ ਦੇ ਬੁੱਧੀ ਦੇ ਤਲ ਦੇ ਉੱਤੇ ਡਿਸਟਰਬ ਕਰਨ ਵਾਲਾ ਸੀ, ਉੱਥੋਂ ਤੱਕ ਸੀਮਤ ਸੀ। ਇਹ ਠੀਕ ਹੈ, ਬੁੱਧੀ ਤੱਕ ਵੀ ਕੁਝ ਵਿਚਾਰਾਂ ਹੁੰਦੀਆਂ ਨੇ, ਪਰ ਕਿਤੇ ਗੁਰੂ ਕਿਰਪਾ ਕਰੇ ਇਹ ਗੁਰੂ ਕਾ ਸ਼ਬਦ ਤੇ ਮਨ ਤੋਂ ਵੀ ਪਾਰ ਹੈ, ਬਾਣੀ ਤੋਂ ਵੀ ਪਾਰ ਹੈ, ਬੁੱਧੀ ਤੋਂ ਵੀ ਪਾਰ ਹੈ। ਕਿਤੇ ਉਹ ਉਡਾਰੀ ਲੱਗ ਜਾਏ, ਸ਼ਬਦ ਨਾਲ ਇੱਕ ਮਿਕ ਹੋ ਜਾਈਏ, ਸਾਨੂੰ ਪਤਾ ਲੱਗੇ ਸ਼ਬਦ ਵਿਚਾਰ ਕੀ ਹੈ, ਕਥਾ ਕਿਸ ਨੂੰ ਕਹਿੰਦੇ ਨੇ, ਕਿਵੇਂ ਟਿਕੀਦਾ, ਕਿਵੇਂ ਇਸ ਰਾਹ 'ਤੇ ਤੁਰੀਦਾ। ਗੁਰੂ ਕੇ ਸਵਾਰਿਓ ਦਰਬਾਰ ਸਾਹਿਬ ਦੇ ਇੱਕ ਕੀਰਤਨੀਏ ਹੋਏ ਨੇ ਭਾਈ ਮਨਸਾ ਸਿੰਘ, ਜਦੋਂ ਕੀਰਤਨ ਕਰਦੇ ਸਨ ਕਹਿੰਦੇ ਸਰੋਤਿਆਂ ਨੂੰ ਇਸ ਤਰ੍ਹਾਂ ਲੱਗਦਾ ਸੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਜਿਵੇਂ ਪੱਥਰ ਦੀਆਂ ਮੂਰਤੀਆਂ ਬੈਠੀਆਂ ਹੁੰਦੀਆਂ, ਕੁਝ ਨਹੀਂ ਹਿੱਲਦਾ, ਉੱਥੇ ਸਭ ਟਿਕਿਆ ਹੋਇਆ। ਇਸ ਤਰ੍ਹਾਂ ਦੀ ਦਾਤ ਤਾਂ ਮਿਲਦੀ ਏ ਜੇ ਮਨੁੱਖ ਇਸ ਅਸੰਖ ਕਹੇ ਸਿਰ ਭਾਰ ਹੋਏ, ਸਿਰ ਦੇ ਭਾਰ ਤੋਂ ਥੋੜ੍ਹਾ ਜਾ ਕੇ ਤੁਰੇ। ਪਰ ਚੂੰਕਿ ਅਸੀਂ ਭਾਰ ਵਿੱਚ ਰਹਿਣਾ ਸਿੱਖ ਲਿਆ, ਅਸੀਂ ਵਿਚਾਰਾਂ ਦੀ ਪੰਡ ਸਿਰ 'ਤੇ ਰੱਖਣੀ ਸਿੱਖ ਲਈਏ, ਬੰਦੇ ਨੂੰ ਆਦਤ ਪੈ ਜਾਂਦੀ ਵਿਚਾਰਾਂ ਵਿੱਚ ਫਸੇ ਰਹਿਣਾ, ਉਹਦੇ ਤੋਂ ਬਿਨਾਂ ਜਿਉਂ ਨਹੀਂ ਸਕਦਾ। ਤੁਸੀਂ ਦੂਰ ਨਾ ਜਾਓ, ਮਨੁੱਖ ਨੇ ਆਪਣੇ ਸਰੀਰ 'ਤੇ ਠੰਡ ਵਿੱਚ ਕੱਪੜੇ ਭਾਰੇ ਪਾਏ ਹੁੰਦੇ ਨੇ, ਅਤੇ ਜਦੋਂ ਠੰਡ ਜਾਂਦੀ ਏ ਭਾਰੇ ਕੱਪੜੇ ਅਸੀਂ ਲਾਉਂਦੇ ਹਾਂ, ਅਤੇ ਦੋ ਚਾਰ ਦਿਨ ਸਰੀਰ ਆਪਣੇ ਆਪ ਨੂੰ ਇੰਝ ਲੱਗਦਾ ਜਿਵੇਂ ਮੇਰਾ ਕੁਝ ਗਵਾਚ ਗਿਆ, ਇੱਕ ਅੰਦਰ ਪਕਿਆਈ ਹੋ ਜਾਂਦੀ। ਅਤੇ ਉਹ ਕੱਪੜੇ ਅਸੀਂ ਸਿਰਫ 3 ਮਹੀਨੇ ਪਹਿਨੇ, 3 ਮਹੀਨਿਆਂ ਵਿੱਚ ਸਰੀਰ ਨੇ ਉਹਨਾਂ ਨੂੰ ਫੜ ਲਿਆ, ਲਾਉਣ ਤੋਂ ਬਾਅਦ ਇੰਝ ਲੱਗਾ ਜਿਵੇਂ ਸਾਡੇ ਨਾਲੋਂ ਕੁਝ ਖੁੱਸ ਗਿਆ। ਅਤੇ ਵਿਚਾਰਾਂ ਵਿੱਚ, ਗੱਲਾਂ ਵਿੱਚ, ਬਾਤਾਂ ਵਿੱਚ, ਤਰਕਵਾਦ ਵਿੱਚ, ਬਹਿਸ਼ ਮੁਹਾਸਿਆਂ ਦੇ ਵਿੱਚ ਰਹਿਣਾ ਤਾਂ ਅਸੀਂ ਕਈ ਜਨਮਾਂ ਤੋਂ ਸਿੱਖਿਆ, ਇਸ ਕਰਕੇ ਵਿਚਾਰਾਂ ਤੋਂ ਉੱਚੀ ਗੱਲ ਕਿੱਥੇ ਚੰਗੀ ਲੱਗੇ। ਕਥਾ ਕਹਾਣੀਆਂ ਵਿੱਚੋਂ ਕਿਵੇਂ ਨਿਕਲੀਏ ਅਸੀਂ, ਕਿਵੇਂ ਛੱਡੀਏ ਇਹਨਾਂ ਘੇਰਿਆਂ ਨੂੰ। ਤਾਂ ਗੁਰੂ ਸਾਹਿਬ ਕਹਿੰਦੇ, ਫਿਰ ਅੱਗੇ ਬਚਨ ਕੀਤਾ, ਕਹਿੰਦੇ ਅੱਖਰੀ ਨਾਮ ਅੱਖਰੀ ਸਾਲਾਹ। ਸੰਸਾਰ ਦੇ ਦੋ ਤਰੀਕੇ ਨੇ, ਸੰਸਾਰ ਜਿੱਥੋਂ ਬਣਿਆ ਉੱਥੇ ਕੋਈ ਅੱਖਰ ਨਹੀਂ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿੱਥੋਂ ਸੰਸਾਰ ਦੀ ਉਤਪਤੀ ਹੋਈ ਹੈ ਉਹਦਾ ਕੋਈ ਨਾਂ ਨਹੀਂ, ਉਹਦੇ ਕੋਈ ਅੱਖਰ ਨਹੀਂ, ਪਰ ਜਿਹੜਾ ਕੁਝ ਉਹਨੇ ਬਣਾਇਆ ਉਸ ਹਰ ਇੱਕ ਚੀਜ਼ ਨੂੰ ਜਦੋਂ ਮਨੁੱਖ ਨੇ ਵੇਖਿਆ ਫਿਰ ਉਹਨਾਂ ਚੀਜ਼ਾਂ ਨੂੰ ਨਾਮ ਦਿੱਤਾ, ਉਹਦੇ ਅੱਖਰ ਬਣਾਏ। ਮਕਾਨ ਹੈ, ਇਹ ਸੂਰਜ ਹੈ, ਇਹ ਚੰਦਰਮਾ ਹੈ, ਧਰਤੀ ਹੈ, ਮਨੁੱਖ ਹੈ, ਪਸ਼ੂ ਹੈ, ਸਮੁੰਦਰ ਹੈ, ਨਦੀਆਂ ਨੇ, ਕਈ ਕੁਝ ਹੈ। ਇਹ ਸਾਰਾ ਕੁਝ ਨਾਮ ਦੇ ਆਧਾਰ 'ਤੇ ਹੈ, ਅੱਖਰੀ ਨਾਮ। ਇਸ ਕਰਕੇ ਅੱਖਰ ਜਿਹੜੇ ਨੇ ਇਹ ਇੱਕ ਜ਼ਿੰਦਗੀ ਦੀ ਅਤ ਜ਼ਰੂਰਤ ਹੈ, ਅੱਖਰਾਂ ਨੂੰ ਜਾਣ ਲੈਣਾ। ਅੱਖਰੀ ਨਾਮ ਅੱਖਰੀ ਸਾਲਾਹਾ। ਹਜ਼ੂਰ ਕਹਿੰਦੇ ਜਦੋਂ ਅਕਾਲ ਪੁਰਖ ਦੀ ਉਸਤਤ ਕਰਨੀ ਹੋਵੇ ਉਹਦੇ ਵਿੱਚ ਵੀ ਜਿਹੜੀ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਸਭ ਤੋਂ ਜ਼ਿਆਦਾ ਅੱਖਰ ਵਰਤੇ ਜਾਂਦੇ ਨੇ, ਭਾਸ਼ਾ ਵਰਤੀ ਜਾਂਦੀ ਹੈ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਬਚਨ ਕੀਤੇ, ਕਹਿੰਦੇ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀ ਆਮੰਤ, ਕਵਣ ਸੋ ਵੇ ਸੋ ਹਉ ਕਰੀ ਜਿਤ ਵਸ ਆਵੈ ਕੰਤ। ਕਿਹੜੇ ਅੱਖਰ ਵਰਤੀਏ, ਕਿਉਂਕਿ ਇਹਨਾਂ ਨੂੰ ਤੁਸੀਂ ਜਿੱਧਰ ਮਰਜ਼ੀ ਵਰਤ ਸਕਦੇ ਹੋ। ਯਾਦ ਰੱਖਣਾ ਚਾਹੀਦਾ ਜਦੋਂ ਅਸੀਂ ਕਿਸੇ ਨਾਲ ਪਿਆਰ ਵਿੱਚ ਭਾਸ਼ਾ ਵਿੱਚ ਗੱਲ ਕਰਨੇ ਹਾਂ ਜਾਂ ਅਰਦਾਸ ਕਰਨੇ ਹਾਂ, ਅੱਖਰ ਉਹ ਹੀ ਹੁੰਦੇ ਨੇ। ਜਦੋਂ ਅਸੀਂ ਕਿਸੇ ਨਾਲ ਝਗੜਨੇ ਹਾਂ ਜਾਂ ਕਿਸੇ ਨੂੰ ਗਲਤ ਬੋਲਦੇ ਹਾਂ, ਅੱਖਰ ਫਿਰ ਵੀ ਉਹੀ ਵਰਤੇ ਜਾਂਦੇ, ਬਸ ਉਹਨਾਂ ਦੇ ਅੱਗੇ ਪਿੱਛੇ ਲਾਉਣ ਦਾ ਤਰੀਕਾ ਬਦਲ ਜਾਂਦਾ ਹੈ। ਜੇ ਕਿਸੇ ਨੂੰ ਗਾਲ ਵੀ ਕੱਢਣੀ ਹੈ ਤਾਂ 35 ਅੱਖਰੀ ਵਿੱਚੋਂ ਕੱਢਣੀ ਪਏਗੀ ਨਾ, ਹੋਰ ਕਿੱਥੋਂ ਕੱਢਾਂਗੇ। ਜੇ ਸੱਚ ਬੋਲਣਾ ਹੈ ਤਾਂ ਇਹ ਊੜਾ ਐੜਾ ਏੜੀ ਕੰਮ ਆਏਗਾ, ਜੇ ਝੂਠ ਬੋਲਣਾ ਹੈ ਤਾਂ ਇਹਨਾਂ ਅੱਖਰਾਂ ਨੇ ਕੰਮ ਦੇਣਾ ਹੈ। ਜਿਹੜੀ ਸ੍ਰਿਸ਼ਟੀ ਹੈ ਇਹ ਗਲਤ ਨਹੀਂ, ਇਹਦਾ ਸਿੰਬਲ ਸਿਸਟਮ ਗਲਤ ਹੋ ਜਾਂਦਾ, ਅਸੀਂ ਇਹਦੀ ਵਰਤੋਂ ਅੱਗੇ ਪਿੱਛੇ ਕਰਦੇ ਨੇ। ਬਸ ਉਹਨੂੰ ਸਿੱਖਣਾ ਗੁਰੂ ਕੋਲੋਂ, ਅੱਖਰ ਉਹ ਹੀ ਨੇ। ਤਾਂ ਬਾਬਾ ਫਰੀਦ ਸਾਹਿਬ ਨੇ ਕਵਣ ਸੋ ਅੱਖਰ ਦਾ ਮਤਲਬ ਇਹ ਸੀ ਵੀ ਅੱਖਰਾਂ ਦੀ ਤਰਤੀਬ ਕਿਵੇਂ ਦਈਏ, ਬੋਲੀਏ ਕਿਵੇਂ। ਤਾਂ ਕਹਿ ਦਿੱਤਾ ਕਵਣ ਸੋ ਅੱਖਰ ਕਵਣ ਗੁਣ, ਉਹ ਅੱਖਰ ਕਿਹੜੇ ਨੇ ਜਿਹੜੇ ਬੋਲਣ ਦੇ ਨਾਲ ਮੇਰਾ ਕੰਤ ਵਸ ਵਿੱਚ ਆਏਗਾ। ਕਵਣ ਗੁਣ, ਗੁਣ ਦਾ ਅਰਥ ਉਹ ਸੁਭਾਵ ਕਿਹੜਾ ਹੈ, ਜਿਸ ਸੁਭਾਵ ਨੂੰ ਧਾਰਨ ਕੀਤਿਆਂ ਰੱਬ ਜੀ ਖੁਸ਼ ਹੁੰਦੇ ਨੇ। ਫਿਰ ਕਹਿੰਦੇ ਕਵਨ ਸੋ ਮਣੀਆਂ ਮੰਤ, ਮਣੀਆਂ ਮੰਤ, ਮੰਤ ਦਾ ਅਰਥ ਹੁੰਦਾ ਹੈ ਮਨ ਦੀ ਸਲਾਹ। ਇਹਦੇ ਅਰਥ ਨੇ ਕਿ ਸਾਡੇ ਡੂੰਘੇ ਥਾਂ 'ਤੇ ਹਿਰਦੇ ਵਿੱਚ ਕਿਵੇਂ ਦੇ ਵਿਚਾਰ ਹੋਣ, ਜਿਹਨੂੰ ਵੇਖ ਕੇ ਅਕਾਲ ਪੁਰਖ ਖੁਸ਼ ਹੋ ਜਾਏ। ਫਿਰ ਕਹਿੰਦੇ ਕਵਣ ਸੋ ਵੇਸੋ ਹਉ ਕਰੀ, ਵੇਸ ਕਿਹੜਾ ਕਰੀਏ, ਵੇਸ ਦਾ ਮਤਲਬ ਹੈ ਸਰੀਰ ਦੀ ਕਿਰਿਆ ਕਿਵੇਂ ਦੀ ਹੋਵੇ, ਅੱਖ ਨਾਲ ਵੇਖੀਏ ਕਿਵੇਂ, ਕੰਨਾਂ ਨਾਲ ਸੁਣੀਏ ਕੀ, ਮੂੰਹ ਨਾਲ ਖਾਈਏ ਕੀ, ਹੱਥਾਂ ਨਾਲ ਕੰਮ ਕਿਹੜਾ ਕਰੀਏ, ਇਹ ਕਿਵੇਂ ਬਾਜ਼ਾਰ ਦੇ ਵਿੱਚ ਕੰਮ ਕਰੀਏ, ਇਹਨੂੰ ਕਹਿੰਦੇ ਵੇਸ। ਇਹਦੀ ਵੀ ਬੜੀ ਜ਼ਰੂਰਤ ਹੈ। ਕਹਿੰਦੇ ਕਵਨ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ, ਜਿਹਦੇ ਨਾਲ ਕੰਤ ਵਸ ਵਿੱਚ ਆ ਜਾਏ। ਅੱਗੇ ਜਾਚ ਦੱਸੀ, ਕਹਿੰਦੇ ਨਿਵਣ ਸੋ ਅੱਖਰ, ਜਿਹੜੇ ਤੂੰ ਅੱਖਰ ਬੋਲਣੇ ਨੇ ਬਸ ਨਿਵਣ ਵਾਲੇ ਹੋਣੇ ਚਾਹੀਦੇ, ਪਿਆਰ ਵਾਲੇ ਹੋਣੇ ਚਾਹੀਦੇ, ਝੁਕੇ ਹੋਏ ਹੋਣੇ ਚਾਹੀਦੇ। ਖਵਣ ਗੁਣ, ਖਵਣ ਦਾ ਅਰਥ ਹੈ ਸਹਾਰਨਾ, ਸੁਭਾਵ ਤੇਰਾ ਹੋਣਾ ਚਾਹੀਦਾ ਹੈ ਸਹਿਣਸ਼ੀਲਤਾ ਵਾਲਾ, ਸਹਿਣ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਅਸੀਂ ਕਹਿੰਦੇ ਤਾਂ ਹੈ ਵੀ ਮੇਰਾ ਗੁਰੂ ਤਾਂ ਪਰਬਤ ਵਰਗਾ ਹੈ, ਉਹ ਤਾਂ ਬੜੇ ਬੜੇ ਤੂਫਾਨ ਆਉਣ 'ਤੇ ਹਿੱਲਦਾ ਨਹੀਂ, ਜਿਨ੍ਹਾਂ ਨੇ ਉਸ ਪਰਬਤ ਦਾ ਸਹਾਰਾ ਲਿਆ ਉਹ ਵੀ ਨਹੀਂ ਹਿੱਲੇ। ਇਹ ਬੰਦਾ ਜਪੀ ਤਪੀ ਤਾਂ ਬੜਾ ਹੈ ਪਰ ਛੋਟੀ ਜਿਹੀ ਗੱਲ ਤੋਂ ਅੱਗ ਬਬੂਲਾ ਹੋ ਕੇ ਟੱਪ ਕੇ ਉਹ ਗਿਆ, ਇਹ ਕੀ ਗੱਲ ਹੈ, ਜਪ ਤਪ ਤਾਂ ਬਹੁਤ ਹੈ, ਰਾਤਾਂ ਦੇ ਜਾਗਣ ਅਤੇ ਦਿਨੇ ਜਾਗਣ ਦੀ ਗੱਲ ਤਾਂ ਬੜੀ ਹੈ, ਸਾਰਾ ਠੀਕ ਹੈ, ਸਭ ਕੁਝ ਠੀਕ ਹੈ, ਪਰ ਇੱਕ ਸ਼ਬਦ ਕਹਿ ਦਿੱਤਾ ਉੱਥੇ ਹੀ ਸਾਰੀ ਬਜ਼ੁਰਗੀ ਖੰਭ ਲਾ ਕੇ ਉੱਡ ਗਈ, ਬੱਚਿਆਂ ਤੋਂ ਵੀ ਨੀਵੀਂ ਹਰਕਤ ਹੋ ਗਈ, ਉਹਦੇ ਤੋਂ ਵੀ ਜ਼ਿਆਦਾ ਕਾਲੇ ਪੈ ਗਏ। ਇਹਦਾ ਮਤਲਬ ਕੀ ਹੈ, ਇਹਦਾ ਸਾਫ ਮਤਲਬ ਹੈ ਜੇ ਅਸੀਂ ਪਰਬਤ ਤੋਂ ਕੋਹਾਂ ਦੂਰ ਹਾਂ, ਜੇ ਪਰਬਤ ਦੇ ਓਹਲੇ ਵਿੱਚ ਆ ਗਏ, ਤੂੰ ਪਰਬਤ ਮੇਰਾ ਓਹਲਾ ਰਾਮ, ਜੇ ਗੁਰੂ ਕੇ ਸ਼ਬਦ ਰੂਪੀ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਇਹ ਮਨੁੱਖ ਸ਼ਬਦਾਂ ਦੇ ਨਾਲ ਇਹ ਵਿਚਲਿਤ ਨਹੀਂ ਹੁੰਦਾ, ਇਹਦਾ ਕੀ ਅਰਥ ਹੈ, ਇਹ ਸ਼ਬਦ ਦੇ ਬਹੁਤਾ ਨੇੜੇ ਆ ਗਿਆ, ਗੁਰੂ ਦੇ ਬਹੁਤਾ ਨੇੜੇ ਆ ਗਿਆ, ਹੁਣ ਨਹੀਂ ਇਹਦੇ ਉੱਤੇ ਇਹ ਸ਼ਬਦ ਪ੍ਰਭਾਵ ਕਰਨਗੇ, ਸ਼ਬਦ ਨਹੀਂ ਇਹਦੇ ਉੱਤੇ ਅਸਰ ਕਰ ਸਕਣਗੇ। ਇਹ ਇੱਕ ਖਵਣ ਗੁਣ ਸਹਾਰਨ ਦੀ ਪ੍ਰਕਿਰਿਆ, ਇਹਦਾ ਅਰਥ ਕਾਇਰਤਾ ਨਹੀਂ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਇਹ ਜਿਹੜੀ ਤੁਸੀਂ ਵਿਆਖਿਆ ਕਰਦੇ ਹੋ ਤੇ ਸਿੱਖ ਨੂੰ ਕਾਇਰ ਕਰ ਦੇ, ਕਾਇਰ ਬਿਲਕੁਲ ਡਰਪੋਖ। ਤੇ ਮੈਂ ਇੱਥੇ ਬੇਨਤੀ ਕਰਾਂ, ਸਾਡੀ ਇਸ ਬੁੱਧੀਹੀਨ ਵਿਚਾਰ ਨੇ ਤੇ ਸਾਡੀ ਕੌਮ ਦਾ ਬਹੁਤੀ ਵਾਰੀ ਨੁਕਸਾਨ ਕਰਾਇਆ ਵੀ ਅਸੀਂ ਸਹਿਣਸ਼ੀਲਤਾ ਨੂੰ ਕਾਇਰਤਾ ਕਹਿੰਦੇ ਹਾਂ, ਅਸੀਂ ਨੀਤੀ ਨੂੰ, ਤਰੀਕੇ ਨੂੰ, ਢੰਗ ਨੂੰ ਵੀ ਜਿੱਥੇ ਚੁੱਪ ਕਰਨਾ ਉੱਥੇ ਚੁੱਪ ਕਰੋ, ਜਿੱਥੇ ਬੋਲਣਾ ਉੱਥੇ ਬੋਲੋ ਸਿਰਫ, ਅਸੀਂ ਕਹਿ ਦਿੱਤਾ ਜੀ ਡਰ ਗਏ ਬਸ। ਨਹੀਂ, ਸਿੱਖ ਦੀ ਨਿਡਰਤਾ ਦੇ ਅਰਥ ਮੂਰਖਤਾ ਨਾ ਬਣਾਓ। ਨਿਡਰਤਾ ਦੇ ਅਰਥ ਮੂਰਖਤਾ ਨਹੀਂ ਵੀ ਤੁਸੀਂ ਬੜੇ ਬਲਵਾਨ ਹੋ ਅਤੇ ਦੁਸ਼ਮਣ ਦੇ ਵਿੱਚ ਜਾ ਕੇ ਉਹਨਾਂ ਨੂੰ ਗਾਲਾਂ ਕੱਢੋ, ਵਿਚਕਾਰ ਖੜ੍ਹੇ ਹੋ ਕੇ, ਇਹ ਸਮਝਦਾਰੀ ਨਹੀਂ ਹੈ, ਇਹ ਨੀਤੀ ਨਹੀਂ। ਗੁਰੂ ਕਲਗੀਆਂ ਵਾਲੇ ਨੇ ਜਿੱਥੇ ਹੋਰ ਸਿੱਖਿਆਵਾਂ ਦਿੱਤੀਆਂ ਉੱਥੇ ਇਹ ਵੀ ਇੱਕ ਉਪਦੇਸ਼ ਦਿੱਤਾ, ਸਿੱਖ ਜੀਵਨ ਦੌਰਾਨ ਧਰਮ ਨੀਤੀ ਦੀ ਵਰਤੋਂ ਕਰੇ। ਧਰਮ ਨੀਤੀ ਸੱਚ ਦੀ ਨੀਤੀ ਦੀ ਨੀਤੀ ਨੂੰ ਵਰਤ ਲੈ, ਪਰ ਉਹ ਝੂਠ ਨਾਲ ਭਰੀ ਨਾ ਹੋਵੇ। ਆਹ ਨੀਤੀ ਹੈ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਛੀਵਾੜੇ ਦੇ ਵਿੱਚੋਂ ਇੱਕ ਪਲਗ ਦੇ ਉੱਤੇ ਨੀਲੇ ਕੱਪੜੇ ਪਾ ਕੇ ਉੱਚ ਦੇ ਪੀਰ ਬਣ ਕੇ ਬੈਠੇ ਨੇ, ਕੇਸ ਪਿੱਛੇ ਸੁੱਟੇ ਨੇ, ਨੀਤੀ ਹੈ ਨਾ ਇਹ? ਕੀ ਹੈ ਜੇ ਸਾਡੇ ਆ ਜਿਹੜੇ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਨਹੀਂ ਡਰਦੇ ਜੀ, ਅਸੀਂ ਬੜੇ ਨਿਡਾਰਾ, ਸਾਨੂੰ ਪੁੱਛਣ ਆਉਂਦੇ ਅਤੇ ਕਹਿੰਦੇ ਜੀ ਨਹੀਂ ਤੁਸੀਂ ਕਲਗੀ ਲਾ ਕੇ ਜਾਣਾ ਇੱਥੋਂ, ਕੋਈ ਗੱਲ ਨਹੀਂ ਰਾਹ ਵਿੱਚ ਫੜੇ ਜਾਓ ਤਾਂ ਕੀ ਹੈ, ਕਲਗੀ ਲਾ ਕੇ ਜਾਓ ਜੀ, ਸਾਨੂੰ ਪੁੱਛ ਕੇ ਜਾਣਗੇ। ਇਹ ਨਿਡਰਤਾ ਨਹੀਂ, ਇਹਨੂੰ ਕਹਿੰਦੇ ਨੇ ਮੂਰਖਤਾ। ਸਹਿਣ ਕਰਨਾ ਕਾਇਰਤਾ ਨਹੀਂ ਹੈ, ਉਹ ਜੀਵਨ ਦਾ ਇੱਕ ਸੁਚੱਜ ਹੈ, ਜੀਵਨ ਦਾ ਇੱਕ ਢੰਗ ਹੈ, ਉਹਦੀ ਲੋੜ 'ਤੇ ਵਰਤੋਂ ਸਿੱਖ ਕਰ ਲੈਂਦਾ, ਸਹਿਣ ਕਰ ਲੈਂਦਾ। ਜਦੋਂ ਉਹ ਜੋਸ਼ ਵਿੱਚ ਵੀ ਆਉਂਦਾ, ਗੁਰੂ ਹਰਗੋਬਿੰਦ ਸਾਹਿਬ ਦੋ ਤਲਵਾਰਾਂ ਵਾਲੇ ਨੇ, ਪਰ ਵੇਖੋ ਸਹਿਣ ਸ਼ਕਤੀ ਕਿੰਨੀ ਹੈ। ਉਹਨਾਂ ਦੇ ਸਾਰੇ ਜੀਵਨ ਵਿੱਚੋਂ ਕਈ ਘਟਨਾਵਾਂ ਨੇ ਜਿਹੜੀਆਂ ਉਹਨਾਂ ਦੀ ਸਹਿਣ ਸ਼ਕਤੀ ਨੂੰ ਬਿਆਨ ਕਰਦੀਆਂ। ਘਰ ਵਿੱਚ ਬਾਹਰ ਉਹਨਾਂ ਨੂੰ ਸੰਗਤ ਮਿਲਣ ਆਈ ਹੋਵੇ ਸੈਂਕੜਿਆਂ ਦੀ ਗਿਣਤੀ ਵਿੱਚ, ਉਹ ਤਖ਼ਤ 'ਤੇ ਬੈਠੇ ਹੋਣ ਅਤੇ ਸਮੇਂ ਦੇ ਹੋਣ ਗੁਰੂ, ਅਤੇ ਗੁਰੂ ਹਰਗੋਬਿੰਦ ਸਾਹਿਬ ਇੱਕ ਸਿੱਖ ਨੂੰ ਭੇਜਣ ਵੀ ਜਾ ਘਰ ਜਿਹੜੀ ਹਲਵਾਈਆਂ ਨੇ ਬੀਬੀ ਵੀਰੋ ਦੇ ਵਿਆਹ ਵਾਸਤੇ ਮਠਿਆਈ ਬਣਾਈ ਹੈ ਉਹ ਲੈ ਕੇ ਆ, ਮੈਨੂੰ ਇਹ ਬੰਦੇ ਮਿਲਣ ਵਾਸਤੇ ਆਏ ਨੇ, ਇਹਨਾਂ ਨੂੰ ਖਵਾਈਏ, ਸਾਰੇ ਪ੍ਰਗਟ ਸੁਣਦੇ ਹੋਣ। ਅਤੇ ਸਿੱਖ ਜਾਏ ਘਰ ਅਤੇ ਅੱਗੇ ਮਾਤਾ ਜੀ ਬੈਠੇ ਹੋਣ, ਮਾਤਾ ਦਮੋਦਰੀ ਜੀ, ਉਹਨਾਂ ਨੂੰ ਕਹਿਣ ਵੀ ਗੁਰੂ ਸਾਹਿਬ ਨੇ ਮਠਿਆਈ ਮੰਗਾਈ, ਕੋਈ ਵੱਡੀ ਗੱਲ ਨਹੀਂ ਸੀ, ਜੇ ਘੱਟ ਵੀ ਹੋ ਜਾਂਦੀ ਤਾਂ ਹੋਰ ਮਿਲ ਜਾਣੀ ਸੀ। ਉਹਨਾਂ ਨੇ ਕਹਿ ਦਿੱਤਾ ਵੀ ਗੁਰੂ ਸਾਹਿਬ ਨੂੰ ਤਾਂ ਸਿਰਫ ਸਿੱਖਾਂ ਦਾ ਹੀ ਪਿਆਰ ਰਹਿੰਦਾ, ਕੱਲ੍ਹ ਬਰਾਤ ਆਉਣੀ ਹੈ, ਇਹ ਜਿਹੜੇ ਪਦਾਰਥ ਬਣਾਏ ਨੇ ਬਰਾਤ ਵਾਸਤੇ ਨੇ, ਇਹਨਾਂ ਨੂੰ ਬਸ ਸਿੱਖਾਂ ਦੇ ਰਹਿੰਦਾ ਦਿਨ ਰਾਤ, ਜਾਓ ਨਹੀਂ ਮਿਲਣੀ। ਅਤੇ ਸਿੱਖ ਉਸੇ ਤਰ੍ਹਾਂ ਆ ਕੇ ਵਾਪਸ ਕਹਿ ਦਿੰਦਾ ਤਖ਼ਤ 'ਤੇ ਬੈਠਿਆਂ ਨੂੰ ਵੀ ਘਰੋਂ ਨਹੀਂ ਕੁਝ ਮਿਲਿਆ। ਤੁਸੀਂ ਕਦੀ ਸੋਚੋ ਜਿਹੜਾ ਗੁਰੂ ਹੋਵੇ ਤਖ਼ਤ ਦੇ ਉੱਤੇ ਬੈਠਾ ਹੋਵੇ ਅਤੇ 200 ਬੰਦੇ ਦੇ ਵਿੱਚ ਗੱਲ ਚੱਲਦੀ ਹੋਵੇ, ਜਿਹਦੇ ਕੋਲ ਦੋ ਸ਼ਸਤਰ ਹੋਣ, ਜਿਹਦੇ ਕੋਲ ਸੈਂਕੜੇ ਗੁਰੂ ਕੇ ਸਿੱਖ ਯੋਧੇ ਬੈਠੇ ਹੋਣ, ਉਹਨੂੰ ਕੋਈ ਇਹ ਗੱਲ ਕਹਿ ਦੇ ਵੀ ਤੇਰੀ ਘਰ ਵਾਲੀ ਨੇ ਜਵਾਬ ਦੇ ਦਿੱਤਾ, ਵੇਖੋ ਫਿਰ ਕੀ ਬਣਦਾ ਉੱਥੇ। ਪਰ ਨਹੀਂ, ਜਿੱਥੇ ਸ਼ਕਤੀ ਇੰਨੀ ਉਨੀ ਸਹਿਣਸ਼ੀਲਤਾ ਇੰਨੀ, ਉਹਨੂੰ ਕਾਇਰਤਾ ਨਹੀਂ ਕਹੋਗੇ ਤੁਸੀਂ, ਉਹ ਇੱਕ ਸਮਝਦਾਰੀ ਹੈ, ਉਹ ਇੱਕ ਪਰਿਵਾਰਕ ਸਮਝ ਹੈ ਵੀ ਪਰਿਵਾਰ ਵਿੱਚ ਕਿਵੇਂ ਰਹਿਣਾ, ਤਰੀਕਾ ਹੈ। ਕਿੰਨਿਆਂ ਨੇ ਕਈ ਕੁਝ ਕਿਹਾ, ਇੱਕ ਲਿਖਾਰੀ ਕਹਿੰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜੰਗ ਲੜਦੇ ਵੇਖਿਆ, ਚਿਹਰੇ 'ਤੇ ਇੰਨੀ ਸ਼ਾਂਤੀ ਜਿਵੇਂ ਇੱਕ ਯੋਗੀ ਨੇ ਸਮਾਧੀ ਲਾਈ ਹੁੰਦੀ। ਪਰ ਦੂਜੇ ਪਾਸੇ ਉਹਨਾਂ ਦੀ ਜ਼ਿੰਦਗੀ ਦਾ ਅਖੀਰਲਾ ਜੰਗ ਹੈ, ਅਖੀਰਲਾ ਜੰਗ, ਉਹਦੇ ਬਾਰੇ ਇੱਕ ਇਤਿਹਾਸਕਾਰ ਕਹਿੰਦਾ ਵੀ ਇਹਦਾ ਫੈਸਲਾ ਨਹੀਂ ਸੀ ਹੋ ਰਿਹਾ, 3 ਦਿਨਾਂ ਤੋਂ ਰੋਜ਼ ਲੜਾਈ ਹੁੰਦੀ ਸੀ, ਫਿਰ ਨਹੀਂ ਸੀ ਫੈਸਲਾ ਹੁੰਦਾ। 3 ਦਿਨ ਦਾ ਸੂਰਜ ਚੜ੍ਹਿਆ ਅਤੇ ਉਸ ਮਹਾਨ ਸੂਰਮੇ ਨੇ ਘੋੜਾ ਮੰਗਾਇਆ ਗੁਰੂ ਹਰਗੋਬਿੰਦ ਸਾਹਿਬ ਨੇ, ਕਹਿਣ ਲੱਗੇ ਲਿਆਓ ਅੱਜ ਇਸ ਜੰਗ ਦਾ ਫੈਸਲਾ ਕਰਨਾ ਹੈ, ਅਤੇ ਕਰਨਾ ਹੈ ਸਿਰਫ 50 ਸੈਕਿੰਡ ਦੇ ਅੰਦਰ, ਮਿੰਟ ਵੀ ਪੂਰਾ ਨਹੀਂ ਹੋਣ ਦੇਣਾ, ਕਿਉਂਕਿ 3 ਜਰਨੈਲ ਸਨ, 3 ਜਰਨੈਲ, ਇਤਿਹਾਸ ਕਹਿੰਦਾ ਮੈਦਾਨੇ ਜੰਗ ਵਿੱਚ ਗਏ, 3 ਜਰਨੈਲ ਸਾਹਮਣੇ ਆ ਗਏ, 1 ਮਿੰਟ ਤੋਂ ਪਹਿਲਾਂ 3 ਨੂੰ ਧਰਤੀ 'ਤੇ ਲਿਟਾ ਦਿੱਤਾ, ਮੌਤ ਦਾ ਜਾਮ ਪਿਲਾ ਦਿੱਤਾ। ਸੂਰਮਤਾ ਹੀ ਕਿੰਨੀ ਹੈ, ਸਾਡੇ ਵਿੱਚ ਅੱਗ ਵੀ ਬੜੀ ਹੈ ਪਰ ਅਸੀਂ ਕਰ ਵੀ ਕੱਖ ਨਹੀਂ ਸਕਦੇ, ਜਿਨ੍ਹਾਂ ਨੇ ਕਰਨਾ ਉਹ ਬਹੁਤੇ ਗਰਮ ਨਹੀਂ ਹੁੰਦੇ, ਬੜੇ ਸ਼ਾਂਤ ਹੁੰਦੇ ਨੇ। ਸਾਡੇ ਵਿੱਚ ਕੱਲੀਆਂ ਲਾਟਾਂ ਹੀ ਨੇ, ਬਸ ਸਟੇਜਾਂ 'ਤੇ ਕੱਢੀ ਜਾਂਦੇ ਹਾਂ ਖੜ੍ਹੇ ਹੋ ਕੇ, ਬਸ ਗੱਲਾਂ ਬਾਤਾਂ ਕੀਤੀਆਂ, ਡਾਲਰ ਇਕੱਠੇ ਕੀਤੇ, ਜੇਬ ਵਿੱਚ ਪਾਏ, ਅਖਬਾਰਾਂ ਵਿੱਚ ਆ ਗਏ, ਗੱਲ ਖਤਮ ਹੋ ਗਈ। ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਦੇ ਵਿਚਾਰ ਕੀ ਨੇ, ਉਹਨਾਂ ਦੇ ਵਿਚਾਰ ਪੜ੍ਹੋ, ਉਹ ਕਿੰਨੇ ਸਮਝਦਾਰ, ਗੰਭੀਰ ਅਤੇ ਆਉਣ ਵਾਲੇ ਸਮੇਂ ਬਾਰੇ ਉਹਨਾਂ ਦੇ ਵਿਚਾਰ ਕੀ ਨੇ। ਇਸ ਲਈ ਸਹਿਣਸ਼ੀਲਤਾ ਕਦੀ ਕਾਇਰਤਾ ਨਹੀਂ ਹੁੰਦੀ, ਉਹ ਨੀਤੀ ਹੁੰਦੀ ਸਮੇਂ ਦੀ। ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ, ਦੂਜਾ ਗੁਣ ਹੈ ਖਵਣ ਗੁਣ, ਨਿਵਣ ਸੋ ਅੱਖਰ ਖਵਣ ਗੁਣ। ਫਿਰ ਕਹਿੰਦੇ ਜਿਹਵਾ ਮਣੀਆਂ ਮੰਤ, ਜਿਹਵਾ ਮਣੀਆਂ ਮੰਤ। ਇੱਥੇ ਹੁਣ ਇੱਕ ਹੋਰ ਗੱਲ ਕਹਿ ਦਿੱਤੀ ਹੈ, ਕਹਿੰਦੇ ਤੇਰੀ ਜੀਭਾ 'ਤੇ ਉਹ ਹੀ ਹੋਵੇ ਜੋ ਤੇਰੇ ਮਨ ਵਿੱਚ ਹੋਵੇ, ਇੱਕ ਹੋ ਜਾਣ, ਤੋ ਤੇਰੀ ਰਸਨਾ ਅਤੇ ਤੇਰਾ ਹਿਰਦਾ ਇੱਕ ਹੋ ਜਾਣ, ਧੋਖੇਬਾਜ ਨਾ ਹੋਵੇਂ, ਫਰੇਬੀ ਨਾ ਹੋਵੇਂ, ਚੁਗਲਖੋਰ ਨਾ ਹੋਵੇਂ। ਔਰ ਇਹਨੂੰ ਸਭ ਤੋਂ ਵੱਡਾ ਪਾਪ ਕਿਹਾ ਗਿਆ। ਰਹਿਤਨਾਮਿਆਂ ਦੇ ਵਿੱਚ ਇੱਕ ਸ਼ਬਦ ਲਿਖਿਆ, ਕੋਈ ਸਿੱਖ ਕਿੰਨਾ ਵੱਡਾ ਨਿਤਨੇਮੀ ਹੋਵੇ, ਖਿਆਲ ਰੱਖਣਾ ਕਿਤੇ ਭੁਲੇਖੇ ਵਿੱਚ ਨਾ ਰਹਿਣਾ, ਕੋਈ ਸਿੱਖ ਕਿੰਨਾ ਵੱਡਾ ਨਿਤਨੇਮੀ ਹੋਵੇ ਅਤੇ ਉਹ ਦੋ ਗੁਰੂ ਕੇ ਸਿੱਖਾਂ ਦੇ ਆਪਸੀ ਪਿਆਰ ਨੂੰ ਚੁਗਲੀ ਕਰਕੇ ਉਹਨਾਂ ਵਿੱਚ ਵਿਰੋਧ ਪੈਦਾ ਕਰਦਾ, ਉਹਦੇ ਕੀਤੇ ਸਾਰੇ ਪਾਠ ਨਸ਼ਟ ਹੋ ਜਾਂਦੇ ਨੇ। ਦੋ ਸਿੱਖਾਂ ਦਾ ਪਿਆਰ ਹੋਵੇ, ਦੋ ਸਰੀਰਾਂ ਦਾ ਆਪਸ ਵਿੱਚ ਸਨੇਹ ਹੋਵੇ ਅਤੇ ਤੀਜਾ ਬੰਦਾ ਵਿੱਚ ਪੈ ਕੇ ਉਹਦੀ ਉੱਧਰ ਦੱਸੇ ਅਤੇ ਉਹਦੀ ਉੱਧਰ ਦੱਸੇ, ਕਹਿਣ ਲੱਗੇ ਐਵੇਂ ਨਾ ਮਾਲਾ ਘਸਾਈ ਜਾਈ, ਫਾਇਦਾ ਕੋਈ ਨਹੀਂ ਹੋਣਾ। ਹਾਂ, ਇੱਕ ਦੂਜਾ ਪੁੰਨ ਹੈ, ਦੋ ਗੁਰਸਿੱਖਾਂ ਦਾ ਆਪਸ ਵਿੱਚ ਵਿਗਾੜ ਪੈਂਦਾ ਹੋਵੇ, ਉਹਨਾਂ ਵਿੱਚ ਦੂਰੀ ਵੱਧਦੀ ਹੋਵੇ, ਵਿੱਚ ਪੈ ਕੇ ਉਹਨਾਂ ਦੀ ਦੂਰੀ ਘਟਾ ਜਾਏ, ਉਹਨਾਂ ਦੋਵਾਂ ਦੇ ਕੀਤੇ ਜਪ ਤਪ ਦਾ ਅੱਧਾ ਹਿੱਸਾ ਉਸ ਦੋਵਾਂ ਨੂੰ ਮਿਲਾਉਣ ਵਾਲੇ ਨੂੰ ਮਿਲ ਜਾਂਦਾ, ਉਹਦੀ ਝੋਲੀ ਵਿੱਚ ਪੈ ਜਾਂਦਾ। ਇਹ ਨੇ ਅੰਦਰ ਦੇ ਕਰਮ, ਇਹ ਸਾਡੇ ਖਰਾਬ ਨੇ, ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਕਰਦੇ ਸਾਰਾ ਕੁਝ ਜਾਂ ਹੁੰਦਾ ਕੁਝ ਵੀ ਨਹੀਂ। ਅੰਦਰੋਂ ਸ਼ੁੱਧ ਨਹੀਂ ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਅੱਖਰੀ ਨਾਮ ਅੱਖਰੀ ਸਾਲਾ, ਉਹ ਅੱਖਰ ਇਹ ਤਰ੍ਹਾਂ ਭੈਣੇ ਵੇਸ਼ ਕਰ ਤਾਂ ਬਸ ਆਵੀ ਕੰਤ। ਫਿਰ ਕਹਿੰਦੇ ਅੱਖਰੀ ਗਿਆਨ ਗੀਤ ਗੁਣ ਗਾਹ, ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਗਿਆਨ ਰੂਪੀ ਕੀਰਤਨ ਨੂੰ ਗਾਈਦਾ, ਉਹਦੇ ਵਿੱਚ ਵੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਦੁਆਰਾ ਹੀ ਕਹਿੰਦੇ ਸਾਰੀ ਬਾਣੀ ਬੋਲੀ ਗਈ ਹੈ, ਲਿਖਿਆ ਗਿਆ ਅਤੇ ਬਾਣ ਅੱਖਰਾਂ ਨੂੰ ਜਪਣ ਨਾਲ ਬਾਣ ਦਾ ਅਰਥ ਸੁਭਾਅ ਬਦਲਦਾ ਹੈ। ਅੱਖਰਾਂ ਸਿਰ ਸੰਜੋਗ ਵਖਾਣ, ਜਦੋਂ ਦੋਵਾਂ ਦਾ ਆਪਸ ਵਿੱਚ ਸੰਬੰਧ ਜੁੜਦਾ ਹੈ ਅਤੇ ਸਭ ਤੋਂ ਪਹਿਲਾਂ ਬੋਲਦੇ ਨੇ, ਅੱਖਰਾਂ ਦੁਆਰਾ ਜੁੜਦਾ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਨ੍ਹਾਂ ਨੇ ਜਿਹਦੇ ਅਕਾਲ ਪੁਰਖ ਨੇ ਇਹ ਅੱਖਰ ਸਾਰਿਆਂ ਦੇ ਸਿਰ 'ਤੇ ਲਿਖੇ ਨੇ, ਉਹਦੇ ਸਿਰ 'ਤੇ ਇਹਨਾਂ ਅੱਖਰਾਂ ਦਾ ਲੇਖਿਆਂ ਜੋਖਿਆਂ ਦਾ ਕੋਈ ਅਸਰ ਨਹੀਂ। ਜਿਵ ਫੁਰਮਾਏ ਤਿਵ ਤਿਵ ਪਾਹੇ, ਉਹ ਜਿਵੇਂ ਫੁਰਮਾਨ ਕਰਦਾ ਉਸੇ ਤਰ੍ਹਾਂ ਇਹ ਅੱਖਰ ਮਨੁੱਖ ਦੇ ਜੀਵਨ ਵਿੱਚ ਲਿਖੇ ਜਾਂਦੇ ਨੇ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਇਹ ਜਿੰਨਾ ਵੀ ਸੰਸਾਰ ਬਣਾਇਆ, ਕੀਤਾ ਦਾ ਅਰਥ ਰਚਨਾ ਕੀਤੀ ਹੈ, ਸਾਰੇ ਦੇ ਇਹ ਨਾਮ ਦੁਆਰਾ ਪ੍ਰਗਟ ਹੋਇਆ ਅਤੇ ਨਾਮ ਤੋਂ ਖਾਲੀ ਕੋਈ ਥਾਂ ਨਹੀਂ, ਸਾਰੇ ਥਾਵਾਂ 'ਤੇ ਨਾਮ ਹੈ। ਫਿਰ ਹਜ਼ੂਰ ਨੇ ਅਖੀਰ 'ਤੇ ਬਚਨ ਕੀਤੇ, ਕਹਿੰਦੇ ਕੁਦਰਤ ਕਵਣ ਕਹਾਂ ਵਿਚਾਰ। ਇਸ ਸਾਰੀਆਂ ਪੌੜੀਆਂ ਦੇ ਵਿੱਚ ਇਹ ਤੁਕ ਵਾਰ ਵਾਰ ਤਿੰਨ ਵਾਰੀ ਆਈ ਹੈ। ਇਹ ਸਾਰੀਆਂ ਵਿਚਾਰਾਂ ਕਰਕੇ ਨਾ ਸਤਿਗੁਰੂ ਫਿਰ ਅਖੀਰ 'ਤੇ ਇੱਕ ਗੱਲ ਕਹਿੰਦੇ ਕਿ ਤੇਰੀ ਬਣਾਈ ਹੋਈ ਕੁਦਰਤ ਨੂੰ ਮੈਂ ਵਿਚਾਰ ਸਕਾਂ, ਮੇਰੇ ਵਿੱਚ ਕੀ ਵਾਹ ਹੈ, ਮੇਰੇ ਕੋਲ ਤਾਂ ਇਹ ਹੈ ਹੀ ਨਹੀਂ ਕੁਝ ਵੀ ਤੇਰੀ ਕੁਦਰਤ ਦੀ ਮੈਂ ਵਿਚਾਰ ਕਰ ਸਕਾਂ। ਕਵਣ ਕਿਹੜੀ ਵਿਚਾਰ ਕਰਾਂ, ਕੀ ਸੋਚਾਂ ਅਤੇ ਕੀ ਬੋਲਾਂ, ਫਿਰ ਕੀ ਕਰਨਾ ਚਾਹੀਦਾ। ਕਹਿੰਦੇ ਵਾਰਿਆ ਨਾ ਜਾਵਾਂ ਇੱਕ ਵਾਰ, ਕਹਿੰਦੇ ਮੈਨੂੰ ਤਾਂ ਹੁਣ ਇਹ ਹੀ ਖਿਆਲ ਆਉਂਦਾ ਵੀ ਮੈਂ ਇੱਕ ਵਾਰੀ ਆਪਣੇ ਰੱਬ ਤੋਂ ਬਲਿਹਾਰੇ ਹੀ ਨਾ ਜਾਵਾਂ। ਇਹਦੇ ਅਰਥ ਇਹ ਨੇ, ਇਹ ਇੱਕ ਇਸ ਤਰ੍ਹਾਂ ਦਾ ਸ਼ਬਦ ਵੀ ਮੈਂ ਫਲਾਣਾ ਕੰਮ ਨਾ ਕਰ ਲਵਾਂ, ਉਹਦੇ ਅਰਥ ਇਹ ਨਹੀਂ ਹੁੰਦੇ ਕਿ ਮੈਂ ਇਹ ਕੰਮ ਨਹੀਂ ਕਰਨਾ। ਜਿਵੇਂ ਆਪਾਂ ਕਹਿੰਦੇ ਹਾਂ ਵੀ ਮੈਂ ਉੱਥੇ ਜਾ ਹੀ ਨਾ ਆਵਾਂ, ਹੁੰਦਾ ਉਹ ਨਾ ਵਾਚਕ ਹੈ, ਪਰ ਉੱਥੇ ਅਰਥ ਨਾ ਵਾਚਕ ਨਹੀਂ ਬਣਦੇ। ਉੱਥੇ ਅਰਥ ਹੁੰਦਾ ਹੈ ਵੀ ਬੰਦਾ ਕਿਸੇ ਦੀ ਸਲਾਹ ਲੈ ਰਿਹਾ ਵੀ ਮੈਂ ਫਲਾਣਾ ਕੰਮ ਕਰਨਾ ਵਾਂ, ਉਸ ਤਰ੍ਹਾਂ ਇਹ ਪੰਗਤੀ ਹਜ਼ੂਰ ਕਹਿੰਦੇ ਮੇਰਾ ਮਨ ਕਹਿ ਰਿਹਾ ਵੀ ਮੈਂ ਉਹਦੇ ਤੋਂ ਇੱਕ ਵਾਰੀ ਵਾਰੇ ਹੀ ਨਾ ਜਾਵਾਂ। ਇਸ ਲਈ ਸ਼ਬਦ ਹੈ ਕੁਦਰਤ ਕਵਣ ਕਹਾ ਵੀ ਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਚੰਗਾ ਲੱਗਦਾ ਹੈ, ਜਿਵੇਂ ਤੂੰ ਸ੍ਰਿਸ਼ਟੀ ਬਣਾਈ ਏ ਉਹ ਬਹੁਤ ਵਧੀਆ ਬਣੀ ਹੋਈ। ਤੂੰ ਸਦਾ ਸਲਾਮਤ, ਤੂੰ ਸਦਾ ਕਾਇਮ ਰਹਿਣ ਵਾਲਾ ਨਿਰੰਕਾਰ ਆਕਾਰ ਤੋਂ ਰਹਿਤ ਹੈ। ਆਓ ਇਸ ਪੰਕਤੀ ਨੂੰ ਇੱਕ ਵਾਰੀ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਬੋਲਣ ਦਾ ਯਤਨ ਕਰਨਾ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਕੁਦਰਤ ਕਮਨ ਕਹਾ ਵਿਚਾਰ, ਕੁਦਰਤ ਕਮਨ ਕਹਾ ਵਿਚਾਰ, ਕੁਦਰਤ ਕਵਨ ਕਹਾ ਵਿਚਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਜੋ ਤੁਦ ਭਾਵੈ ਸਾਈ ਭਲੀਕਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਇਹ ਰਸਤਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਸਦਾ ਉਹਦੇ ਤੋਂ ਬਲਹਾਰ ਰਹਿਣਾ ਚਾਹੀਦਾ ਤਾਂ ਕਿ ਜੀਵਨ ਆਨੰਦਿਤ ਰਹੇ, ਸੁੱਖ ਘਰ ਵਿੱਚ ਆਵੇ ਔਰ ਚੜ੍ਹਦੀ ਕਲਾ ਰਹੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ।